سناسری محلہ چوتھا इच्छा पूरक सर्व सुख दाता हर
वाहिगुरु जी का खालसा वाहिगुरु जी की फतेह। सम्मान जो गुरु खालसा सत संत जी गुरु परमेश्वर जी बेनती कृपा है कि सतगुरु परमेश्वर जी कृपा नाल अपना साध संगत रूप में इकट्ठे होके सतगुरु साहब जी के पावन दरबार में हाजरियां भर दिया है। अकाली बाणी तरकी बाणी सच की बाणी द्वारा गुरमत की इशारा कर रहे हैं। अज भी गुरमत की इशारा करने लई उसे विचारा करके लाभ लैण लई सतगुरु साहब जी के पावन दरबार सार संगत रूप में इकट्ठे हो बैठे हाँ संगत रूप में जुड़े बैठे हाँ। कीर्तन तो उपरंत अपना कोई समा फिर काली बाणी सच की बाणी द्वारा सतगुरों द्वारा साढ़े तक पहुंचिए साढ़े लिखे आने लिये तथा भगतान राही ਉਹਦੇ ਵਿੱਚੋਂ ਕੁਝ ਸ਼ਬਦਾਂ ਦੀ ਵਿਚਾਰ ਕਰਕੇ ਆਪਾਂ ਸਭ ਸਿੱਖਿਆ ਹਾਸਲ ਕਰਦੇ ਹਾਂ। ਅਸੀਂ ਪਹਿਲਾਂ ਵਾਂਗ ਵੀ ਗੁਰੂ ਕੇ ਸ਼ਬਦ ਰਾਹੀਂ ਪਹਿਲੀ ਬਾਣੀ ਰਾਹੀਂ ਸਭ ਸਿੱਖਿਆ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਆਪਾਂ ਜੁੜ ਬੈਠੇ ਹਾਂ। ਹੁਣੇ ਬੇਨਤੀ ਸਾਹਿਬ ਦੀ ਰਚਨਾ ਤੋਂ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰ ਬਿੰਦ ਰਾਹੀਂ ਅਕਾਲੀ ਬਾਣੀ ਤਿਰਕੀ ਬਾਣੀ ਸੱਚ ਕੀ ਬਾਣੀ ਆਈ ਹੈ। ਇੱਕ ਸ਼ਬਦ ਅਪਾਰ ਮਹਾਰਾ ਬਾਪ ਰੂਪ ਵਿੱਚ ਸਮਰਥ ਰਿਹਾ ਹੈ। ਇਸੇ ਮਹਾਬਾਪ ਦੀ ਵਿਚਾਰ ਕਰਕੇ ਅਸੋ ਸਿੱਖਿਆ ਹਾਸਲ ਕਰਨੀ ਸਿਰਲੇਖ ਹੈ ਤਨਾਸਰੀ ਮਹੱਲਾ ਚੌਥਾ। ਫਿਰ ਤਨਾਸਰੀ ਰਾਗਨੀ ਵਿੱਚ ਦਸਾਂ ਰਾਗ ਵਿੱਚ ਚੌਥੇ ਪਾਤਸ਼ਾਹ ਚੌਥੇ ਸਰੂਪ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦ ਹੈ। ਆਪਣੀ ਦੁੱਖ ਪਨੀ ਮੇਰੀ ਹੇਠ ਉਹ ਦੀਵਾਨ ਸਜਾਈ ਬੈਠੇ ਸਨ। ਉਸ ਵੇਲੇ ਜਿਹੜੇ ਪੂਰੇ ਗੁਰੂ ਕੇ ਸਿੱਖ ਸੇਵਕ ਹੈ ਇਹ ਸੇਵਾ ਕਰਦੇ ਕਰਦੇ ਗੁਰੂ ਮਹਾਰਾਜ ਅੱਗੇ ਬੇਨਤੀਆਂ ਕਰਨ ਲੱਗੇ ਕਿ ਮਹਾਰਾਜ ਸਾਰੀਆਂ ਇੱਛਾ ਪੂਰੀਆਂ ਕਰ ਦੇਣ ਵਾਲਾ ਦੁਨੀਆਂ ਵਿੱਚ ਮਹਾਨ ਕੌਣ ਹੈ। ਉਸ ਵੇਲੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਮੁਖਾਰਵਿੰਦ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਵੀ ਸਾਰੀਆਂ ਜਿਹੜੀਆਂ ਇੱਛਾ ਨਾ ਉਹਨਾਂ ਨੂੰ ਪੂਰੀਆਂ ਕਰਨ ਵਾਲਾ ਜੇ ਕੋਈ ਹੈ ਫਿਰ ਪਰਮੇਸ਼ਰ ਤੋਂ ਬਗੈਰ ਨਹੀਂ ਹੈ। ਥੋੜੀਆਂ ਥੋੜੀਆਂ ਜਿਹੜੀਆਂ ਕੋਈ ਇੱਛਾ ਖਾਚਾ ਹੈ ਉਹ ਛੋਟੇ ਛੋਟੇ ਜਿਹੜੇ ਕੋਈ ਦੇਵੀ ਦੇਵਤੇ ਹੁੰਦੇ ਰਹਿਬਰ ਹੁੰਦੇ ਉਹ ਵੀ ਕਰ ਦਿੰਦੇ ਹੈ। ਜਿਹੜੀਆਂ ਮਨ ਦੀਆਂ ਸੰਪੂਰਨ ਖਾਸ਼ਾਂ ਹਨ ਉਹਨੂੰ ਪੂਰੀਆਂ ਕਰਨ ਵਾਲਾ ਤਾਂ ਵਾਹਿਗੁਰੂ ਪਰਮੇਸ਼ਰ ਹੀ ਹੈ ਹਰੇ ਭਰੇ ਕਰਨ ਵਾਲਾ ਹਰੀ ਹੀ ਹੈ। ਜੇ ਕੋਈ ਕਹੇ ਵੀ ਮਨ ਦੀਆਂ ਚਿਤਵੜੀਆਂ ਮਨ ਦੀਆਂ ਇੱਛਾਂ ਚਿੰਤਾ ਮਨੀ ਵੀ ਪੂਰੀ ਕਰ ਦਿੰਦੀ ਹੈ ਇਹ ਸਾਰੀਆਂ ਨਹੀਂ ਕਰਦੀ ਹੈ। ਠੀਕ ਹੈ ਦੁਨੀਆਂ ਵੀ ਚਿਤਮਨੀਆਂ ਪੂਰੀਆਂ ਕਰਦੇ ਹੀ ਇਹ ਪਰਮੇਸ਼ਰ ਦੇ ਸੰਬੰਧ ਵਿੱਚ ਕੋਈ ਉਦੋਂ ਕਹੀਏ ਵੀ ਮੈਨੂੰ ਰੱਬ ਨਾਲ ਮਿਲਾ ਦੇ ਮੈਨੂੰ 84 ਦੇ ਚੱਕਰ ਵਿੱਚੋਂ ਕੱਢ ਦੇ ਜਮਾਂ ਤੋਂ ਬਚਾ ਦੇ ਇਹ ਇੱਛਾ ਇਹੋ ਜਿਹੀ ਚਿਤਮਨੀ ਕੋ ਚਿੰਤਾਮਣੀ ਨਹੀਂ ਪੂਰੀ ਕਰ ਸਕਦੀ। ਇਸੇ ਤਰ੍ਹਾਂ ਜਿਹੜੀ ਉੱਚਾ ਦਾ ਰਤਨ ਨਿਕਾਲਣ ਸਮੇਂ ਸੁੰਦਰ ਨਿਕਲਣ ਸਮੇਂ ਕੌਮ ਧੇਨ ਗੁਰੂ ਨਿਕਲੀ ਹੈ ਜੋ ਲਿਖਿਆ ਵਾਸਤੇ ਕਹਿੰਦੇ ਸਵਰਗ ਵਿੱਚ ਉਹਨੂੰ ਨਿਯਤ ਕੀਤਾ ਗਿਆ ਜੇ ਲਿਖੀ ਮਨੀ ਹੈ ਤਦੋਂ ਚਾਹੁਣ ਕਿਸੇ ਭੋਜਨ ਦੀ ਇੱਛਾ ਵੀ ਆਹ ਮਿਲੇ ਉਹ ਮਿਲੇ ਜਾਂ ਕਿਸੇ ਲਈ ਚਾਹੁਣ ਇਹ ਸ਼ਰਤ ਨੇ ਪੂਰੀ ਕਰਨੀ ਹੈ। ਉੱਥੇ ਨਕੂਰ ਕਾਮ ਨਕਾਮਨਾ ਹੈ ਜਿਹੜੀ ਕੋਈ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਇੱਛਾ ਹੁੰਦੀ ਨਾ ਵੀ ਆਹ ਵੀ ਖਾਈਏ ਉਹ ਵੀ ਖਾਈਏ ਪਦਾਰਥ ਦੇਣ ਵਾਲੀ ਇੱਕ ਕਾਮਨਾ ਪੂਰੀ ਕਰਨ ਵਾਲੀ ਗਊ ਉਹ ਵੀ ਦੁਨਿਆਵੀ ਪਦਾਰਥ ਦਾ ਦੇ ਸਕਦੀ ਹੈ ਮਠਿਆਈਆਂ ਲੈ ਲਓ ਵਾਲ ਪੂਰੇ ਲੈ ਲਓ ਕਿ ਉਹਨੂੰ ਕਹਦੇ ਵੀ ਇਹ ਕੰਮ ਧਿਨ ਗੁਰੂ ਮੇਰੀ ਇੱਛਾ ਵੀ ਮੈਨੂੰ ਮੁਕਤ ਕਰ ਦੇ ਮੈਨੂੰ ਰੱਬ ਨਾਲ ਮਿਲਾ ਦੇ ਇਹ ਨਹੀਂ ਪੂਰੀ ਕਰ ਸਕਦੀ। ਇਸ ਕਰਕੇ ਵਾਹਿਗੁਰੂ ਅੱਗੇ ਇੱਛਾ ਇਹ ਕਰੀਏ ਵੀ ਇਹ ਵਾਹਿਗੁਰੂ ਪਰਮੇਸ਼ਰ ਜਿੱਥੇ ਬਾਕੀ ਤੂੰ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਉੱਥੇ ਤੂੰ ਮੈਨੂੰ ਆਪਣੇ ਦਰਸ਼ਨ ਦੇ ਤੇ ਮੈਨੂੰ ਮਹਾਰਾਜ ਇਸ ਸੰਸਾਰ ਤੋਂ ਮੁਕਤ ਵੀ ਕਰ ਦੇ ਚੁਰਾਸੀ ਦੇ ਚੱਕਰ ਤੋਂ ਮੈਨੂੰ ਕੱਢ ਦੇ ਆਪਣੇ ਚਰਨਾਂ ਨਾਲ ਮੈਨੂੰ ਮਹਾਰਾਜ ਸਦਾ ਲਈ ਲੀਨ ਕਰ ਲੈ ਜੋੜ ਲੈ ਹੋਰ ਵੀ ਇੱਛਾ ਪੂਰੀਆਂ ਕਰ ਸਕਦੇ ਪਰਮੇਸ਼ੁਰ ਹੀ ਕਰ ਦਿੰਦਾ ਹੈ। ਪੀਪਾ ਭਗਤ ਦੇਖ ਲਓ ਦੇਵੀ ਦਾ ਬਹੁਤ ਵੱਡਾ ਪਾਠ ਹੈ ਦੇਵੀ ਤੋਂ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋਈਆਂ ਸੀ ਤੇ ਦੇਵੀ ਦੀ ਬੜੀ ਮਹਿਮਾ ਕਰਨਾ ਉਹ ਪਰਮੇਸ਼ਰ ਨਾਲ ਜੁੜਿਆ ਹੋਇਆ ਕੋਈ ਮਹਾਤਮਾ ਆ ਗਿਆ ਉਹਦੇ ਕੋਲ ਜਾ ਕੇ ਉਹਦੀ ਇੱਛਾ ਲੱਗ ਗਿਆ ਸਿਲਸਿਲਾ ਅਦਾ ਕਰ ਕੋਈ ਦੇਵੀ ਬੜੀ ਜੀ ਹੈ ਭੋਗ ਮੋਖ ਦੀ ਦਾਤੀ ਹੈ ਜੀ ਪਰਮਾਤਮਾ ਕੋਈ ਮਿੰਟ ਤੋਂ ਸੁਣੀ ਗਏ ਹੈ ਵਾਰ ਵਾਰ ਕਹੀ ਜਾਏ ਜੀ ਇਹ ਆਦਿ ਸ਼ਕਤੀ ਹੈ ਜੀ ਸਭ ਤੋਂ ਪਹਿਲੀ ਸ਼ਕਤੀ ਹੈ ਪਰਮੇਸ਼ੁਰ ਤੋਂ ਦੂਜੇ ਨੰਬਰ ਤੇ ਬਸ ਦੇਵੀ ਹੈ ਦੇਵੀਆਂ ਤੋਂ ਹੇਠਾਂ ਹੈ ਅੱਗੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਹੈ ਕਿਉਂਕਿ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੈ ਇਹ ਵੀ ਦੇਵੀ ਦੀ ਉਪਾਸ਼ਨਾ ਕਰਦੇ ਹੈ ਬ੍ਰਹਮਾ ਨੇ ਕਹਿੰਦੇ ਸ਼ਕਤੀ ਹਾਸਲ ਕਰਨ ਵਾਸਤੇ ਪਹਿਲਾਂ ਇਹ ਦੇਵੀ ਦੀ ਉਪਾਸ਼ਨਾ ਕੀਤੀ ਸੀ ਫਿਰ ਦੇਵੀ ਨੇ ਕਿਹਾ ਵੀ ਜੇ ਤੂੰ ਕੋਈ ਸ਼ਕਤੀ ਹਾਸਲ ਕਰਨਾ ਚਾਹੁੰਦਾ ਫਿਰ ਪਰਮੇਸ਼ਰ ਦੀ ਉਪਾਸ਼ਨਾ ਕਰ ਉਹਦੀ ਭਗਤੀ ਕਰ ਫਿਰ ਲੱਖਾਂ ਵਰ੍ਹੇ ਨੇ ਪਰਮੇਸ਼ਰ ਦੀ ਉਪਾਸ਼ਨਾ ਕੀਤੀ ਪਰਮੇਸ਼ਰ ਨੇ ਕਿਹਾ ਲੈ ਵੀ ਹਾਂ ਤੇਰੇ ਅੰਦਰ ਤਾਕਤ ਹੈ ਜੋ ਚਾਹੇ ਕਰ ਸਕਦਾ ਕਹਿੰਦੇ ਮੇਰੀ ਇੱਛਾ ਵੀ ਮੈਂ ਸ੍ਰਿਸ਼ਟੀ ਨੂੰ ਪੈਦਾ ਕਰਾਂ ਕਹਿੰਦੇ ਠੀਕ ਹੈ ਹੁਣ ਤੂੰ ਪੈਦਾ ਕਰ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਛਾ ਹੈ ਨਾ ਉਹ ਪਰਮੇਸ਼ਰ ਪੂਰੀਆਂ ਕਰਦਾ ਹੈ ਇਹ ਕਹਿੰਦੇ ਵੀ ਦੇਖੋ ਬ੍ਰਹਮਾ ਵੀ ਵਿਸ਼ਨੂੰ ਵੀ ਸ਼ਿਵ ਜੀ ਵੀ ਰਾਮ ਵੀ ਕ੍ਰਿਸ਼ਨ ਵੀ ਸਭ ਦੇਵੀ ਨੂੰ ਧਿਆਉਂਦੇ ਹੈ ਰਾਮ ਜੀ ਨੇ ਦੇਵੀ ਨੂੰ ਧਿਆਇਆ ਹੈ ਕ੍ਰਿਸ਼ਨ ਭਗਵਾਨ ਕਿਤਨਾ ਮਹਾਨ ਉਹਨੇ ਦੇਵੀ ਦਾ ਪੂਜਨ ਕੀਤਾ ਹੈ ਦੇਵੀ ਸਭ ਤੋਂ ਮਹਾਨ ਹੈ ਉਹ ਕਹਿੰਦੇ ਨਹੀਂ ਇਹ ਤਾਂ ਕਰੋੜਾਂ ਹਨ ਇਹਨਾਂ ਤੋਂ ਸਾਰਿਆਂ ਦਾ ਵੱਡਾ ਵਾਹਿਗੁਰੂ ਹੈ ਪਰਮੇਸ਼ਰ ਹੈ ਦੇਵੀਆਂ ਨਹੀਂ ਜਾਣਨਾ ਮਰਨ ਮਹਾਰਾਜ ਦੀ ਬਾਣੀ ਕਹਿੰਦੀ ਹੈ ਪਰਮੇਸ਼ਰ ਦਾ ਭੇਤ ਦੇਵੀਆਂ ਦੂਵੀਆਂ ਨਹੀਂ ਜਾਣ ਸਕਦੀਆਂ ਸਭ ਉੱਪਰ ਲੱਖ ਪਾਰ ਬ੍ਰਹਮ ਸਭ ਤੋਂ ਉੱਪਰ ਦੀ ਹੈ ਲਖਨ ਤੇਰ ਪਾਰ ਬ੍ਰਹਮ ਪਰਮੇਸ਼ਰ ਪਰ ਤੂੰ ਸਭ ਨੀਚੇ ਹੈ ਤੇਰੀ ਦੇਵੀ ਭੋਗ ਦੇ ਸਕਦੀ, ਪਦਾਰਥ ਦੇ ਸਕਦੀ ਹੈ, ਧੰਦੇ ਦੇ ਦੇ ਸਕਦੀ ਹੈ, ਸ਼ੋਭਾ ਦੇ ਸਕਦੀ ਹੈ। ਕੋਈ ਪੁੱਤਰ ਆਦਿਕ ਹੋਵੇ ਉਹ ਵੀ ਬਲੀ ਬੁਲੀ ਲੈ ਲੂ ਕੇ ਦੇ ਦਿੰਦੀ ਹੈ, ਪਰ ਉਹਦੇ ਸੰਬੰਧ ਵਿੱਚ ਜੇ ਕੋਈ ਪੁੱਤ ਲੈਣਾ ਤਾਂ ਕਿਸੇ ਦੀ ਜਾਨ ਦੇਣੀ ਪੈਂਦੀ, ਬਲੀ ਦੇਣੀ ਪੈਂਦੀ, ਉਹਦੇ ਵੱਟੇ ਸੱਟੇ ਦਿੰਦੀ ਹੈ। ਇਸੇ ਕਰਕੇ ਉਹ ਇੱਕ ਰਾਜਾ ਕਿਸੇ ਨੇ ਦੱਸਤਾ ਵੀ ਤੂੰ ਦੇਵੀ ਨੂੰ ਖੁਸ਼ ਕਰ ਲੈ, ਦੇਵੀ ਤੈਨੂੰ ਪੁੱਤਰ ਦੇ ਦੇਵੇ, ਕਿ ਦੇਵੀ ਦੀ ਬਲੀ ਚੜਾ। ਕਹਿੰਦੇ ਬਲੀ ਕਿਹੜੀ? ਕਹਿੰਦੇ ਕਿਸੇ ਦਾ ਬ੍ਰਾਹਮਣ ਦਾ ਪੁੱਤਰ ਹੋਵੇ, ਉਹ ਰਾਜੀ ਖੁਸ਼ੀ ਤੈਨੂੰ ਵੀ ਦੇ ਦੇ, ਫਿਰ ਉਹਦੀ ਬਲੀ ਦੇਵੀ ਨੂੰ ਦੇ ਦੇ, ਇਹਦੇ ਵਿੱਚ ਇਹਦੇ ਵੱਟੇ ਸੱਟੇ ਫਿਰ ਤੈਨੂੰ ਦੇਵੀ ਪੁੱਤ ਦੇ ਦੂਗੀ। ਸ਼ਹਿਰ ਵਿੱਢੋਂ ਦੀ ਪਤਾਲ ਦੀ ਵੀ ਕੋਈ ਬ੍ਰਾਹਮਣ ਬਈ ਖੁਸ਼ੀ ਖੁਸ਼ੀ ਰਾਜੇ ਨੂੰ ਪੁੱਤਰ ਦੇ ਦੇ, ਜਿੰਨੀ ਮਰਜ਼ੀ ਮਾਇਆ ਲੈ ਲੈ। ਕੋਈ ਲਾਲਚੀ ਬ੍ਰਾਹਮਣ ਸੀ, ਉਹਨੇ ਆਹ ਗੱਲ ਕੀਤੀ, ਕਹਿੰਦੇ ਜੀ ਆਹ ਮੇਰਾ ਡੱਕਾ ਨਹੀਂ ਟੋੜਦਾ, ਵਿੱਲ ਗਈ ਹੈ, ਜਿੱਥੇ ਸਾਧੂ ਸੰਤ ਹੁੰਦੇ ਉਹਨਾਂ ਕੋਲ ਬੈਠਾ ਰਹਿੰਦਾ, ਕੁਛ ਨਹੀਂ ਹੈ ਡੱਕਾ ਤੋੜਦਾ, ਕਿ ਤੁਹਾਡਾ ਇਹਦੇ ਨਾਲ ਕੋਈ ਸੌਦਾ ਤਾਂ ਲੈ ਲਓ। ਕਹਿੰਦੇ ਕੋਈ ਚਿੱਤ ਵੀ ਤੇਰੇ ਮੋਹ ਮੂਹ ਤਾਂ ਨਹੀਂ? ਕਹਿੰਦੇ ਬਿਲਕੁਲ ਨਹੀਂ ਹੈ, ਅਸੀਂ ਤਾਂ ਖੁਸ਼ੀ ਖੁਸ਼ੀ ਦਿੰਦੇ ਹਾਂ। ਕਹਿੰਦੇ ਜੇ ਤੁਸੀਂ ਖੁਸ਼ੀ ਦਿੰਦੇ ਹਾਂ ਫਿਰ ਮੈਂ ਖੁਸ਼ੀ ਨਾਲ ਇਹ ਦਿੰਦਾ ਵੀ ਸਾਰੀ ਤੇਰੀ ਜਿੰਨੀ ਮਾਇਆ ਢੋਈ ਖਜਾਨੇ ਤੋਂ ਢੋਲ ਧਰ ਫਰ ਲਓ। ਬੜੇ ਖੁਸ਼ ਹੋ ਗਏ ਵੀ ਨਾਲੇ ਮਾਇਆ ਵੀ ਘਰ ਪਾ ਗਿਆ, ਨਾਲੇ ਉਹ ਤੋਂ ਖੜਾ ਛੱਟ ਗਿਆ ਵੇਲ ਲੱਗਦਾ। ਰਾਜੇ ਨਾਲ ਗੱਲਬਾਤ ਹੋ ਗਈ, ਕਹਿੰਦੇ ਵੀ ਮੈਂ ਤੈਨੂੰ ਕੋਈ ਰਾਜ ਗੱਦੀ ਦੇਣ ਵਾਸਤੇ ਨਹੀਂ ਇੱਥੇ ਖਰੀਦਿਆ, ਕਹਿੰਦੇ ਤਾਂ ਚੋਰਸੀਆਂ ਨੇ ਬ੍ਰਾਹਮਣਾਂ ਨੇ ਦੱਸਿਆ ਸੀ ਜੇ ਪੁੱਤਰ ਦੇ ਸਕਦੀ ਤਾਂ ਆਦ ਸ਼ਕਤੀ ਦੇਵੀ ਦੇ ਸਕਦੀ ਹੈ, ਉਹ ਵੀ ਕੋਈ ਭਲੀ ਲੈ ਕੇ ਖੁਸ਼ ਹੁੰਦੀ ਹੈ। ਇਹ ਮੈਨੂੰ ਦੱਸਿਆ ਵੀ ਕੋਈ ਬ੍ਰਾਹਮਣ ਦਾ ਪੁੱਤਰ ਹੋਵੇ ਉਹ ਖੁਸ਼ ਹੋ ਕੇ ਮਾਂ ਪਿਓ ਦੇ ਦੇਣ, ਤੇ ਫਿਰ ਵੀ ਤੂੰ ਬਲੀ ਦੇ ਦੇਵੇਂ ਉਹਦੀ, ਫਿਰ ਉਹ ਖੁਸ਼ ਹੋ ਜਾਊਗਾ, ਫਿਰ ਉਹ ਕਹੂਗੀ ਬਰੂ ਬਰੂ, ਤੂੰ ਵੀ ਕਹਿ ਦੇ ਮੇਰੇ ਘਰੇ ਕੁਲ ਦਾ ਦੀਵਾ ਹੋਵੇ, ਫਿਰ ਉਹ ਕਹਿ ਦੇਗੀ ਤਸਾਸ ਤੂੰ, ਐਸੇ ਹੀ ਹੋ ਜਾਏਗਾ। ਇਸ ਕਰਕੇ ਵੀ ਮੈਂ ਤਾਂ ਤੈਨੂੰ ਦੇਵੀ ਦੀ ਬਲੀ ਚਲਾਉਣਾ ਹੈ। ਅੱਠ ਕੁ ਦਿਨ ਹੈ ਇਹਦੇ ਵਿੱਚ, ਜੋ ਕੁਛ ਤੂੰ ਖਾਣਾ ਪੀਣਾ ਖਾ ਪੀ ਲੈ, ਬਾਕੀ ਜੋ ਕੁਛ ਕਿਸੇ ਨਾਲ ਗੱਲ ਕਰਨੀ ਉਹ ਕਰ ਲੈ, ਅੱਠਵੇਂ ਦਿਨ ਤੋਂ ਬਾਅਦ ਆਉਣਾ। ਸਾਧ ਸੰਗਤ ਕਰਨ ਵਾਲਾ ਸੀ ਉਸੇ ਵੇਲੇ, ਉੱਥੇ ਹੁਣ ਸੰਗਤ ਵਿੱਚੋਂ ਸੁਣਦਾ ਹੀ ਸੀ ਵੀ ਪਰਮੇਸ਼ਰ ਸਭ ਤੋਂ ਵੱਡਾ ਹੈ। ਉਹ ਕਹਿਤ ਨਾਨਕ ਮਾਰ ਜੀਵਾਲੇ ਸੋਏ, ਵੀ ਪਰਮੇਸ਼ਰ ਜੀਵਾਲ ਦਾ ਕੋਈ ਨਹੀਂ ਮਾਰਦਾ ਹੈ, ਜੀਵ ਚਾਹੇ ਜਿਹਦਾ ਸਾਹਿਬ ਡਾਢਾ ਹੋਏ ਤੁਸਨੂੰ ਮਾਰ ਨਾ ਸਕਦਾ, ਕੋਈ ਵੀ ਨਹੀਂ ਕੋਈ ਮਾਰ ਸਕਦਾ ਹੈ। ਉਧਰ ਜੁੜ ਗਿਆ ਹੋ ਦੱਬ ਕੇ, ਜਦੋਂ ਬਹੁਤ ਸਾਹਮਣੇ ਦੇਸੇ ਫਿਰ ਮਨੁੱਖ ਇੱਧਰ ਜੁੜੀ ਜਾਂਦਾ ਹੈ। ਇਸ ਦਿਨ ਪੂਰੇ ਹੋ ਗਏ, ਫਿਰ ਉਹ ਬੁਲਾਇਆ ਸਭਾ ਵਿੱਚ, ਕਹਿਣ ਲੱਗੇ ਲੈ ਵੀ ਅੱਜ ਅਖੀਲਾ ਦਿਨ, ਜੋ ਤੇਰੀ ਕੋਈ ਇੱਛਾ ਹੈਗੀ ਉਹ ਤੂੰ ਪੂਰੀ ਕਰ ਲੈ, ਹੁਣ ਤਿੰਨ ਮਿੰਟਾਂ ਤੋਂ ਬਾਅਦ ਦੇਵੀ ਦੀ ਬਲੀ ਤੈਨੂੰ ਚੜਾ ਦੇਣਾ। ਇਸ ਸੰਗੀ ਵੀ ਸੀ, ਕਹਿਣ ਲੱਗਿਆ ਵੀ ਹੋਰ ਮੈਂ ਕਿਹੜੀ ਇੱਛਾ, ਥੋੜਾ ਜਿਹਾ ਵੱਟਣ ਮਿੱਟੀ ਦਾ ਲਿਆ ਦੇ, ਬੱਚਿਆਂ ਨੂੰ ਖੇਡ ਪਿਆਰੀ ਹੁੰਦੀ, ਖੇਡ ਕੇ ਬੜੇ ਖੁਸ਼ ਹੁੰਦੇ। ਉਹ ਮੇਰੀ ਆਪਣੀ ਆਖਰੀ ਜਿਹੜੀ ਇੱਛਾ ਹੈ ਨਾ ਖੇਡ ਖੁੱਡਣ ਦੀ, ਉਹ ਪੂਰੀ ਕਰ ਲਾਂ, ਉਦੋਂ ਬਾਅਦ ਤੁਸੀਂ ਕਰ ਲਿਓ। ਉਹ ਲਿਆ ਦਿੱਤਾ ਹੈ ਢੇਰੀਆਂ ਜਿਹੀਆਂ ਬਣਾਈਆਂ, ਉਸ ਤੋਂ ਬਾਅਦ ਕਿਹੜੀ ਖੇਡ ਹੋਰ ਸੀ? ਉਹ ਤਾਂ ਬੱਚਾ ਥੋੜ੍ਹਾ ਸੀ, ਉਹ ਸਤਸੰਗਤ ਕਰਕੇ ਬਹੁਤ ਸਿਆਣਾ ਬਣ ਚੁੱਕਿਆ ਸੀ, ਦੂਰ ਆਦੇਸ਼ ਬਣ ਚੁੱਕਿਆ ਸੀ। ਇਹ ਤਾਂ ਬਾਲਕ ਵੱਧ ਅਚੇਤ ਹੁੰਦਾ ਨਾ, ਬਾਲਕ ਵਧੀ ਵਿੱਚ ਅਚੇਤ ਹੁੰਦਾ ਹੈ, ਬੇਸਮਝ ਹੁੰਦਾ ਹੈ, ਸੰਗਤ ਵਿੱਚ ਆ ਕੇ ਮਨੁੱਖ ਸਿਆਣਾ ਬਣ ਜਾਂਦਾ ਹੈ। ਫਿਰ ਉਹ ਇੱਕ ਢੇਰੀ ਜੀ ਇਹਨੇ ਗੇੜੇ ਜੇ ਕੱਢੇ ਹੋਏ, ਮੱਥਾ ਵੀ ਟੇਕਿਆ, ਰੋ ਕੇ ਢਾਹ ਦਿੱਤੀ ਹੈ। ਫਿਰ ਦੂਜੀ ਦੇ ਗੇੜੇ ਜੇ ਕੱਢੇ ਹੈ, ਰੋਇਆ ਢਾਹ ਦਿੱਤੀ ਹੈ। ਅਖੀਰਲੀ ਜਿਹੜੀ ਢੇਰੀ ਸੀ ਉਹਦੀਆਂ ਪਰਿਕਰਮਾਂ ਜਿਹੀਆਂ ਕਰਕੇ ਤੇ ਖਿੜਖਿੜਾ ਕੇ ਹੱਸਣ ਲੱਗ ਪਿਆ ਹੈ। ਰਾਜਾ ਬੈਠਾ ਅਚਰਜ ਹੋ ਗਿਆ, ਕਹਿੰਦਾ ਵੀ ਹੱਦ ਹੋ ਗਈ, ਇਹੋ ਜਿਹਾ ਬੱਚਾ ਤਾਂ ਖੇਡ ਖੇਡਦਾ ਮੈਂ ਵੀ ਦੇਖਿਆ, ਨਾ ਮੈਂ ਖੇਡੀ ਜਦੋਂ ਮੈਂ ਬੱਚਾ ਹੁੰਦਾ ਸੀ, ਨਾ ਬਾਕੀ ਦੇਖੇ। ਫਿਰ ਇਹਨੂੰ ਪਛਪਣ ਲੱਗ ਗਿਆ ਵੀ ਇਹ ਕਿਹੋ ਜਿਹੀ ਖੇਡ ਖੁੰਖੜੀਆਂ ਢੇਰੀਆਂ ਜਿਹੀਆਂ ਬਣਾਈਆਂ, ਢਾਹੀਆਂ ਇੱਕ ਰੱਖ ਲਈਏ, ਹੁਣ ਇਹ ਕਿਹੜੇ ਕੱਢੀ ਜਾਂਦਾ, ਮੱਥੇ ਟੇਕੀ ਜਾਂਦਾ, ਹੱਸੀ ਜਾਂਦਾ ਹੈ। ਕਹਿਣ ਲੱਗਿਆ ਰਾਜਨ ਤੂੰ ਕੀ ਲੈਣਾ, ਮੈਂ ਆਖਰੀ ਆਪਣੀ ਖੇਡ ਖੇਡ ਲਈ ਹੈ, ਹੁਣ ਤੂੰ ਆਪਣਾ ਜੋ ਕਰਨਾ ਕਰ ਲੈ। ਜਦੋਂ ਹੱਠ ਪੈ ਗਿਆ ਕਿਹੜੇ ਨੇ ਦੱਸਿਆ, ਕਹਿੰਦੇ ਮੈਂ ਸਾਧ ਸੰਗਤ ਵਿੱਚੋਂ ਨਾ ਜਾਂਦਾ, ਉੱਥੋਂ ਮੈਨੂੰ ਪਤਾ ਚੱਲਿਆ ਕਿ ਦੇਵੀ ਦੇਵਤੇ ਵੀ ਥੋੜ੍ਹੀ ਬਹੁਤੀ ਕਿਸੇ ਦੀ ਰੱਖਿਆ ਕਰਦੇ, ਕੋਈ ਇੱਛਾ ਥੋੜ੍ਹੀ ਬਹੁਤੀ ਪੂਰੀ ਕਰਦੇ, ਕੋਈ ਰਾਜੇ ਮਹਾਰਾਜ ਉਹ ਵੀ ਰੱਖਿਆ ਕਰਦੇ ਹੈ, ਥੋੜ੍ਹਾ ਬਹੁਤਾ ਦੇ ਲੈਂਦੇ। ਅਖੀਰ ਤੇ ਵੀ ਸਭ ਕੁਛ ਦੇਣ ਵਾਲਾ ਤੇ ਸਭ ਤਰ੍ਹਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਇਸ ਕਰਕੇ ਵੀ ਮੈਂ ਪਰਮੇਸ਼ਰ ਦੀ ਢੇੜੀ ਹੁਣ ਅਖੀਰ ਤੇ ਸੰਭਾਲ ਜਾਂ ਤਿਆਰ ਰੱਖੀ ਹੈ। ਪਹਿਲਾਂ ਮਾਂ ਪਿਓ ਦੀ ਢੇਰੀ ਬਣਾਈ ਸੀ, ਦੇਖਿਆ ਵੀ ਉਹਨੇ ਤਰਕੀਏ ਲੈ ਕੇ ਮੈਨੂੰ ਭੇਜ ਦਿੱਤਾ, ਮੌਤ ਦੇ ਮੂੰਹ ਦੇ ਦਿੱਤਾ ਹੈ, ਇਸ ਕਰਕੇ ਪਰਿਕਰਮਾ ਕੀਤੀ, ਮੱਥਾ ਵੀ ਟੇਕਿਆ ਵੀ ਚਲੋ ਇਹਨਾਂ ਨੇ ਪਾਲਿਆ ਪੋਸਿਆ, ਪਰ ਕਿਆ ਨਹੀਂ ਕਰ ਰਹੇ, ਤੇ ਮੇਰੀ ਜਾਨ ਲੈਣ ਨੂੰ ਤਿਆਰ ਹੈ, ਰੁਪਈਏ ਲੈ ਕੇ ਘਰੇ ਵੜ ਗਏ, ਇਸ ਕਰਕੇ ਮੈਂ ਇਹਨਾਂ ਦੀ ਢੇਰੀ ਢਾਹ ਦਿੱਤੀ, ਤੁਸੀਂ ਨਹੀਂ ਮੇਰੇ ਸਹਾਇਤਾ। ਫਿਰ ਵੀ ਆ ਢੇਰੀ ਬਣਾਈ ਸੀ ਇੱਕ ਢੇਰੀ, ਤੇਰੇ ਵੱਲੋਂ ਵੀ ਦੇਖਿਆ ਵੀ ਤੂੰ ਪੁੱਤ ਪਿੱਛੇ ਮੈਨੂੰ ਮਾਰਦਾ, ਮੈਨੂੰ ਬਲੀ ਚੜਾਉਂਦਾ, ਮੇਰੀ ਜਾਨ ਲੈਂਦਾ, ਰਾਜੇ ਕਹਿੰਦੇ ਰੱਖਿਆ ਕਰਦੇ, ਰਾਜੇ ਕੀ ਦਿੰਦੇ, ਤੇਰੀ ਢਾਹਤੀ ਹੈ। ਦੁਨੀਆਂ ਦੇ ਦੇਵੀ ਦੇਵਤੇ ਸੁਣਿਆ ਵੀ ਇਹ ਵੀ ਰੱਖਿਆ ਕਰਦੇ, ਇਹ ਕੋਈ ਦਿੰਦੇ, ਇਸ ਕਰਕੇ ਦੇਵੀ ਦੇਵਤਿਆਂ ਦੀਆਂ ਢੇਰੀਆਂ ਢਾਹਤੀਆਂ ਸਾਰੀਆਂ। ਕਹਿੰਦੇ ਆਹ ਕਹਿੰਦੇ ਇਹ ਇੱਕ ਪਰਮੇਸ਼ਰ ਵੀ ਹੈ, ਪਰਮੇਸ਼ਰ ਚਾਹੇ ਮੈਂ ਤੇਰੇ ਮੱਥੇ ਦੋਵੇਂ ਗੱਲਾਂ ਪ੍ਰਮਾਣ ਵਿੱਚ ਆਣ, ਜੋ ਵੀ ਮਰਨਾ ਚਾਹੁੰਦਾ ਤੇਰੇ ਮੱਥੇ ਨੂੰ ਮਰਨੂੰ ਤਿਆਰ, ਜੋ ਵੀ ਰੱਖਣਾ ਚਾਹੁੰਦਾ ਫਿਰ ਉਹਦੀ ਰਜਾ ਵਿੱਚ ਹੀ ਸਮਰੱਥ, ਜੇ ਚਾਹੇ ਮੈਨੂੰ ਜਾਂਦਾ ਵੀ ਰੱਖ ਸਕਦਾ, ਮੈਨੂੰ ਨਹੀਂ ਮਰਨ ਦੇ ਸਕਦਾ। ਸੁਣ ਕੇ ਹੱਕਾ ਬੱਕਾ ਹੀ ਹੋ ਗਿਆ, ਕਹਿੰਦਾ ਇਹ ਗੱਲ ਸੁਣਿਆ ਹੈ, ਬੱਚੇ ਨੇ ਬੜੀ ਸੁਣਿਆ ਵਾਲੀ ਕਰੀ ਹੈ, ਇਹ ਪਰਮੇਸ਼ਰ ਬੜਾ ਸਮਰੱਥ ਹੈ। ਇਹ ਖਿਆਲ ਕਰਨ ਲੱਗਿਆ ਵੀ ਦੂਜੀ ਦੂਜੀ ਜਿਹੜੀ ਹੈ, ਕਹਿੰਦਾ ਵੀ ਰੱਖਿਆ ਨਹੀਂ ਕਰਦੀ, ਇਹ ਗੱਲ ਤਾਂ ਠੀਕ ਹੀ ਹੈ, ਬਲੀ ਲੈ ਕੇ ਫਿਰ ਕੋਈ ਦਿੰਦੀ ਹੈ, ਫਿਰ ਵੀ ਕਿਹੜਾ ਭਰੋਸਾ ਵੀ ਦੇਵੇ ਕਿ ਨਾ ਦੇਵੇ, ਫਿਰ ਕਹਿ ਦਿੰਦੀ ਹੋਰ ਬਲੀ ਦੇ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਸਿੰਘ ਵਾਲਾ ਪੁੱਤਰ ਦੀ ਬਲੀ ਦਿਓ ਦੇਵੀ ਨੂੰ, ਤੁਹਾਡਾ ਜਿਹੜਾ ਵੱਡਾ ਹੈ, ਮਹਾਰਾਜ ਨੂੰ ਕਦੇ ਘੱਟ ਸੀ, ਮਹਾਰਾਜ ਚਲੋ ਵੀ ਤੇਰੇ ਨਾਲ ਕਿਹੜਾ ਬੜੇ ਵਧੀਆ ਹੋਣਾ, ਤੇਰੀ ਬਲੀ ਦੇ ਦਿੰਦੇ ਕੇਸੋ ਦਾਸ, ਤੇ ਮੋਰੋ ਮੈਨੂੰ ਕਹਿਣਾ ਵੀ ਮਹਾਰਾਜ ਇਹ ਤੁਹਾਡਾ ਹੀ ਹੈ, ਇਹਨੂੰ ਜ਼ਿਆਦਾ ਕਰ ਲਓ, ਤੇ ਭੱਜ ਕੇ ਉੱਥੋਂ ਪਿਸ਼ਾਬ ਦਾ ਬੰਨਾ ਜਾ ਲਾ ਕੇ ਮਹਾਰਾਜ ਨੂੰ ਖਾ ਕੇ ਬਾਹਰ ਆਇਆ ਉੱਥੋਂ। ਮਹਾਰਾਜ ਚੱਕ ਕੇ ਜਿੰਨਾ ਸਾਜੋ ਸਮਾਨ ਸੀ ਉਹ ਤੁੱਚ ਮਾਰਿਆ, ਨਹੀਂ ਘੁੰਮਦੇ ਬੜੀਆਂ ਬੜੀਆਂ ਉੱਚੀਆਂ ਲਾਟਾਂ ਨਿਕਲੀਆਂ, ਕਦੇ ਭਾਈ ਢਾਲ ਦੇ ਰਾਜੇ ਕਹਿੰਦੇ ਲੈ ਵੀ ਦੇਵੀ ਪ੍ਰਗਟ ਹੋ ਗਈ, ਲਾਟਾਂ ਨਿਕਲੀਆਂ, ਪ੍ਰਕਾਸ਼ ਕਰਨਾ ਇਹ ਬੜਾ ਹੈ ਪ੍ਰਥਾਏ। ਸਿੱਖ ਪੁੱਛਣ ਲੱਗੇ ਮਹਾਰਾਜ ਦੇਵੀ ਪ੍ਰਗਟ ਹੋ ਗਈ, ਮਹਾਰਾਜ ਚੌਂਕਾ ਘਰੇ ਨਾਲ ਰਹੇ ਵੀ ਬੜੀਆਂ ਲਾਟਾਂ ਨਿਕਲੀਆਂ, ਬੜਾ ਚਾਨਣ ਹੋਇਆ ਸੀ। ਰਾਜੇ ਮਹਾਰਾਜ ਤਾਂ ਕਹਿੰਦੇ ਵੀ ਹੋ ਗਈ, ਤੁਸੀਂ ਦੱਸੋ ਵੀ ਹੋ ਗਈ। ਪਰ ਨਾਮ ਚ ਸ੍ਰੀ ਸਾਹਿਬ ਕੱਢ ਕਹਿੰਦੇ ਅਸਲੀ ਦੇਵੀ ਤਾਂ ਆਉਣਾ ਹੈ, ਉਹ ਤਾਂ ਐਵੇਂ ਨਹੀਂ ਹੈ, ਇਹ ਅਸਲੀ ਰੱਖਿਆ ਕਰਦੀ। ਜਿਹਦੇ ਕੋਲ ਹੋਵੇ ਉਹ ਮੇਰੇ ਕੋਈ ਨਹੀਂ ਆਉਂਦਾ ਕਿਰਪਾਲ ਦੇ, ਇਹ ਅਸਲੀ ਰੱਖਿਆ ਕਰਨ ਵਾਲੀ ਦੇਵੀ। ਉਹ ਤਾਂ ਇਹ ਲੋਕਾਂ ਦੀ ਜਾਨ ਲੈਂਦੀ ਹੈ। ਉਹ ਤਾਂ ਬ੍ਰਹਮਣ ਦਾ ਪਖੰਡ ਸੀ, ਪਾਰ ਵੇਖਦਾ ਸੀ, ਉਹ ਮਾਇਆ ਪਿੱਛੇ ਕਰਦਾ ਸੀ। ਅਸੀਂ ਕਹਿ ਰਹੇ ਤੈਨੂੰ ਚੜਾਣੀਆਂ ਭਟਕਿਆ। ਈਸਾ ਜਾਣੀ ਫਿਰ ਜਦੋਂ ਰਾਜੇ ਨੂੰ ਦੱਸਿਆ ਵੀ ਰੱਖਿਆ ਕਰ ਰਹੀ ਹੈ, ਗੱਲ ਤਾਂ ਠੀਕ ਹੈ। ਪੀਰਾਂ ਨਾਲ ਕਹਿਣ ਲੱਗਿਆ ਵੀ ਇਹ ਹੈ ਪਰਮੇਸ਼ਰ ਦਾ ਭਗਤ, ਪਰਮੇਸ਼ਰ ਦੇ ਭਗਤ ਵੀ ਆਪਾਂ ਵੀ ਬਲੀ ਦੇਵੀ ਨੂੰ ਦੇ ਕੇ ਦੇਵੀ ਦੇ ਰਹੇ ਪੱਤ ਕੇ ਨਾ ਹੀ ਦੇ ਰਹੇ, ਕਿਉਂ ਨਾ ਹੋਵੇ ਇਹਨੂੰ ਆਪਣੇ ਗੋਦ ਵਿੱਚ ਲੈ ਲਿਆ ਜਾਏ, ਇਹਨੂੰ ਆਪਣਾ ਪੁੱਤਰ ਬਣਾ ਲਿਆ ਜਾਏ। ਕਿੰਨਾ ਇਹ ਧਰਮੀ ਮਨੁੱਖ ਹੈ, ਕਿੰਨੇ ਸੋਚ ਵਿਚਾਰ ਵਾਲਾ ਹੈ, ਇਹ ਰੱਬ ਦੇ ਰਸਤੇ ਲੋਕਾਂ ਨੂੰ ਲਾਏਗਾ। ਉਹਦੇ ਰਾਹ ਬਲੀ ਦੇ ਕੇ ਦੇਵੇ ਕਿ ਨਾ ਦੇਵੇ, ਇਹ ਗੱਲ ਪੱਕੀ ਤਾਂ ਨਹੀਂ ਹੈਗੀ ਜੀ। ਉਹ ਖੁਸ਼ ਹੋਵੇ ਕਿ ਨਾ ਹੋਵੇ, ਜੇ ਸਿਆਣੇ ਸੀ ਕਹਿੰਦੇ ਵੀ ਗੱਲ ਤਾਂ ਠੀਕ ਹੈ ਤੁਹਾਡੀ, ਇਹਨੂੰ ਗੋਦ ਵਿੱਚ ਪਾਓ, ਇਹਨੂੰ ਦੋ ਸਾਲ ਕਿਸੇ ਨੂੰ ਆਪਣਾ ਪੁੱਤ ਬਣਾ ਲਾ। ਫਿਰ ਮਹਾਤਮਾ ਕਹਿੰਦੇ ਵੀ ਪੀਤੇ ਦੇਵੀ ਹੈ ਤਾਂ ਬਲੀਆਂ ਬੁਲੀਆਂ ਲੈਂਦੀ ਹੈ, ਫਿਰ ਥੋੜਾ ਬਹੁਤ ਪਦਾਰਥ ਲੈਂਦੀ ਹੈ, ਪਰਮੇਸ਼ਰ ਵੀ ਅਸਲ ਹੈ। ਉਹ ਤਾਂ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾ ਹੀ ਖਾ ਹੈ, ਦੇਣ ਵਾਲਾ ਉਹ ਦੇਈ ਜਾਂਦਾ, ਲੈਣ ਵਾਲੇ ਥੱਕ ਪੈਂਦੇ ਆ, ਲੈਂਦੇ ਲੈਂਦੇ ਉਹ ਮਰ ਪੈਂਦੇ ਹੈ। ਉਹ ਜੁਗਾ ਜੁਗੰਤਰ ਵਿੱਚ ਹੀ ਪਰਮੇਸ਼ਰ ਦੇਈ ਜਾਂਦਾ, ਇਹ ਖਾਣ ਵਾਲੇ ਛਕੀ ਜਾਂਦੇ ਉਹਦਾ ਦਿੱਤਾ। ਪਰਮੇਸ਼ਰ ਵੀ ਸਭ ਤੋਂ ਮਹਾਨ ਹੈ, ਉਹ ਨਹੀਂ ਜਿਹੜੀਆਂ ਛੋਟੀਆਂ ਉਹ ਬਹੁਤ ਵੱਡਾ ਹੈ। ਪਦਾਰਥ ਥੋੜੇ ਬਹੁਤੇ ਜਿੰਦੀ ਬਲੀਆਂ ਬਲੀਆਂ ਲੈ ਕੇ ਮੁਕਤੀ ਨਹੀਂ ਦਿੰਦੀ, 84 ਦੇ ਚੱਕਰ ਵਿੱਚੋਂ ਨਹੀਂ ਕੱਢਦੀ ਹੈ। ਕਹਿੰਦਾ ਨਹੀਂ ਜੀ, ਬਹੁਤ ਆਦ ਸ਼ਕਤੀ ਹੈ, ਕਹਿੰਦੇ ਵੇਖ ਲਾ ਇਹਨੂੰ ਪੁੱਛ ਕੇ ਆਪਣੀ ਨੂੰ। ਜਦੋਂ ਫਿਰ ਮੰਦਰ ਵੀ ਜਾ ਕੇ ਜੈਂਤੀਆਂ ਕਰਕੇ ਪ੍ਰਗਟ ਕੀਤਾ, ਗੁਰੂ ਨੂੰ ਕਿਹਾ, ਇਹ ਕਹਿਣ ਲੱਗਿਆ ਹੇ ਆਦ ਸ਼ਕਤੀ, ਹੇ ਦੇਵੀ, ਤੈਨੇ ਸਭ ਪਦਾਰਥ ਦਿੱਤੇ, ਅੰਦਰ ਸਮੇਂ ਹੋਏ ਤੂੰ ਮੈਨੂੰ ਮੁਕਤੀ ਦੇ ਦੇਈ, ਮੈਨੂੰ ਮੁਕਤ ਕਰ ਦੇਈ। ਜਦੋਂ ਮੁਕਤੀ ਦੀ ਗੱਲ ਕੀਤੀ ਉਦੋਂ ਹੀ ਕਹਿੰਦੇ ਉਹ ਗੁਪਤ ਹੋ ਗਈ, ਉਹਦੀ ਮੂੰਹ ਫੇਰੀ ਲੱਗਿਆ ਬਾਜਾ ਮਾਨ ਵਿੱਚ ਲੋਕ ਆਦ ਸ਼ਕਤੀ ਕਹਿੰਦੇ ਹੈ, ਹੁਣ ਮੁਕਤੀ ਦਿੰਦੇ ਵੇਲੇ ਕਿੱਧਰ ਤੂੰ ਲੋਕੀ ਭੱਜ ਗਈ ਹੈ। ਫਿਰ ਆਕਾਸ਼ ਵਿੱਚ ਗੁਰਤ ਹੋ ਕੇ ਕਿਹਾ ਵੀ ਹੇ ਪੀਤੇ ਭਗਤ, ਜੇ ਤੂੰ ਮੁਕਤੀ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਫਿਰ ਤਾਂ ਤੂੰ ਮੇਰਾ ਖੜਾ ਛੱਡ ਕੇ ਪਰਮੇਸ਼ਰ ਦਾ ਭਜਨ ਕਰਨਾ ਪਊਗਾ, ਉਹਦਾ ਨਾਮ ਜਪਣਾ ਪਊਗਾ, ਫਿਰ ਜਪੇ ਨਾਲ ਪਦਾਰਥਾਂ ਮਿਲ ਸਕਦੇ, ਬਲੀਆਂ ਦਿੱਤੀਆਂ ਇਹ ਨਹੀਂ ਮਿਲ ਸਕਦਾ। ਭਗਤ ਨਾਨਦੇਵ ਜੀ ਨੇ ਇਹਨਾਂ ਬਚਨਾਂ ਨੂੰ ਆਪਣੇ ਬਾਣੀ ਵਿੱਚ ਲਿਖਿਆ ਹੈ, ਤੂੰ ਕਹੀ ਹੈ ਤੁਸੀਂ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਸ਼ਫਾਨੀ। ਵੀ ਤੈਨੂੰ ਤਾਂ ਲੋਕ ਆਦਿ ਭਵਾਨੀ ਕਹਿੰਦੇ ਸੀ, ਅੱਧੀ ਸ਼ਕਤੀ ਸੰਸਾਰ ਨੂੰ ਲਿਆਉਣ ਵਾਲੀ ਸ਼ਕਤੀ ਕਹਿੰਦੇ ਸੀ, ਤੇ ਮੁਕਤੀ ਦੇ ਵੇਲੇ ਕਿਸੇ ਤੂੰ ਛਪ ਗਈਆਂ ਨੌਕਰੀਆਂ ਭੱਜ ਗਈਆਂ। ਉਸਨੇ ਕਹਿੰਦੇ ਗੁਰਮਤ ਰਾਮ ਨਾਮ ਗੋਮੀ ਚਾਹੇ ਮੇਰੇ ਮਿੱਤਰ ਪੀਪੇ, ਜੇ ਮੁਕਤੀ ਲੈਣੀ ਹੈ ਤਾਂ ਗੁਰੂ ਦੀ ਮੱਤ ਲੈ ਕੇ, ਗੁਰੂ ਕੀ ਸਿੱਖਿਆ ਲੈ ਕੇ ਪਰਮੇਸ਼ਰ ਦਾ ਨਾਮ ਪੜ ਜਪ। ਨਾਨਦੇਵ ਜੀ ਕਹਿੰਦੇ ਉਹ ਗੀਤਾ ਦੇ ਵਚਨ ਕਹਿ ਕੇ ਚਲੀ ਗਈ ਹੈ, ਦੇਵੀ ਅਲੋਪ ਹੋ ਗਈ। ਹਰੇ ਸ਼ਰਾ ਮੇਰੇ ਕੋਈ ਦੇਵੀ ਦੇ ਇੱਥੇ ਹੈ ਨਾ, ਸਾਰਾ ਕੁਝ ਸਾਰੀਆਂ ਇੱਛਾਵਾਂ ਨੇ ਪੂਰੀਆਂ ਕਰਦੇ ਨੇ। ਪਰਮੇਸ਼ਰ ਸਭ ਤੋਂ ਮਹਾਨ ਹੈ, ਉਹਦਾ ਜੋ ਮੰਗਿਆ ਸੋ ਪਾਈਏ, ਜੋ ਮੰਗੀ ਉਹੀ ਦਿੰਦਾ ਹੈ। ਵਾਹਿਗੁਰੂ ਦਾ ਸਰੂਪ ਸਤਿਗੁਰੂ ਹੈ, ਵਾਹਿਗੁਰੂ ਸਤਿਗੁਰੂ ਵੀ ਸਭ ਕੁਛ ਦਿੰਦੇ ਹੈ, ਸਾਰੇ ਸੁੱਖਾਂ ਦੇ ਦਾਤੇ ਵੀ ਸਤਿਗੁਰੂ ਹੈ, ਸਰਵ ਸੁੱਖਾਂ ਕਾ ਦਾਤਾ ਸਤਿਗੁਰੂ। ਜਾਂ ਕੀ ਸੁਣਨੀ ਪਾਈ ਹੈ, ਦਰਸ਼ਨ ਪੇਰਤ ਹੋਤ ਪੁਨੀਤਾ ਪੁਨਰਪ ਜਨਮ ਨ ਆਈ ਹੈ, ਇਹ ਗੁਰਬਾਣੀ ਵਿੱਚ ਹੀ ਵਚਨ ਆ ਜਾਂਦੇ ਹਨ। ਇੱਥੇ ਕਹਿੰਦੇ ਇਹ ਗੁਰਸਿੱਖੋ, ਉਹ ਹਰੀ ਹਰ ਇੱਛਾ ਪੂਰਕ, ਹਰੀ ਹੀ ਸਰਵ ਇੱਛਾ ਪੂਰੀਆਂ ਕਰਨ ਵਾਲਾ ਹੈ। ਹੁਣ ਜੇ ਕੋਈ ਕਹੇ ਵੀ ਪਰਮੇਸ਼ਰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ, ਮਨੁੱਖ ਦੇ ਅੰਦਰ ਤਾਂ ਕਈ ਵਾਰੀ ਮਾੜੀਆਂ ਇੱਛਾ ਵੀ ਫੁਰਦੀਆਂ, ਫਲਾਨਾ ਮਰ ਮੁੱਖ ਜਾਏ, ਫਲਾਨੇ ਦੀ ਮਾਇਆ ਮੇਰੇ ਘਰੇ ਆ ਜਾਏ, ਇਹੋ ਜਿਹੀਆਂ ਵੀ ਇੱਛਾ ਹੁੰਦੀਆਂ ਨੇ ਮਨੁੱਖ ਦੀਆਂ। ਉਹ ਜੋ ਉਹਦੇ ਘਰੇ ਉਹਦੇ ਨਾ ਰਹੇ, ਮੇਰੇ ਆ ਜਾਏ, ਇਹੋ ਜਿਹੀ ਪਰਮੇਸ਼ਰ ਇੱਛਾ ਪੂਰੀ ਕਰ ਦਿੰਦਾ ਨੇ, ਇਹੋ ਜਿਹੀ ਸਮਾਪਤ ਕਰ ਦਿੰਦਾ। ਜਦੋਂ ਉਹਦੇ ਲੜਨ ਕੋਈ ਲੱਗ ਜਾਂਦਾ, ਉਹਦਾ ਜਪਣ ਕਰ ਲੈਂਦਾ, ਮਨ ਸ਼ੁੱਧ ਹੋ ਜਾਂਦਾ, ਫਿਰ ਮਾੜੀਆਂ ਇੱਛਾ ਖਤਮ ਹੋ ਜਾਂਦੀਆਂ। ਉਸੇ ਤਰ੍ਹਾਂ ਮੇਰੀ ਫਲਾਨਾ ਪੂਰਾ ਹੋ ਗਿਆ, ਇਹ ਸਮਾਪਤ ਹੋ ਗਿਆ, ਖਤਮ ਹੋ ਗਿਆ। ਇਸ ਤਰ੍ਹਾਂ ਜਿਹੜੀਆਂ ਕੋਈ ਮਾੜੀਆਂ ਇੱਛਾ, ਉਹਨਾਂ ਨੂੰ ਪੂਰੀਆਂ ਪੂਰੀ ਦੇਣ ਵਾਲਾ, ਸਮਾਪਤ ਕਰ ਦੇਣ ਵਾਲਾ ਹੈ। ਬੁਰੀਆਂ ਸਭ ਇੱਛਾ ਹੁੰਦੀਆਂ, ਚੰਗੀਆਂ ਇੱਛਾ ਹੁੰਦੀਆਂ, ਜਿਹੜੇ ਜੀਵ ਦੇ ਆਪਣੇ ਭਲੇ ਲਈ ਹੁੰਦੀਆਂ, ਦੂਜੇ ਦੇ ਭਲੇ ਲਈ ਹੁੰਦੀਆਂ, ਜਿਹੜੀਆਂ ਇੱਛਾ ਕੀਤੀਆਂ ਉਹਨੂੰ ਪਰਮੇਸ਼ਰ ਪੂਰੀਆਂ ਕਰ ਦਿੰਦਾ ਹੈ। ਉਹ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਹਨ। ਹੁਣ ਇੱਛਾ ਮਨੁੱਖ ਨੂੰ ਇੱਕ ਨਹੀਂ, ਅਨੇਕਾਂ ਹੈ। ਜੋ ਜੋ ਕਿੱਤੇ ਤੇ ਲੱਗਾ ਉਹੀ ਜਿਹੀਆਂ ਇੱਛਾ ਹੈ। ਜੇ ਧਰਮ ਦੀ ਉਹਦੀ ਕੋਈ ਇੱਛਾ ਹੋਰ ਹੋਣਗੀਆਂ, ਜਿਹੜਾ ਕੋਈ ਮਹਾਤਮਾ ਉਹਦੀਆਂ ਇੱਛਾ ਆਪਣੇ ਵੱਖਰੇ ਤਰ੍ਹਾਂ ਦੀਆਂ ਹੁੰਦੀਆਂ। ਅਸੀਂ ਜਿਹੜੇ ਕੋਈ ਘਰਾਂ ਵਿੱਚ ਰਹਿਣ ਵਾਲੇ, ਸਾਡੀਆਂ ਇੱਛਾ ਕੁਛ ਹੋਰ ਤਰ੍ਹਾਂ ਦੀਆਂ। ਜਿਹੜੇ ਕੋਈ ਵਪਾਰੀ, ਉਹਨਾਂ ਦੀਆਂ ਵੱਖਰੀਆਂ ਇੱਛਾ ਹੈ। ਜਿਹੜੇ ਕੋਈ ਇਹ ਤੋਂ ਬਗੈਰ ਬਾਕੀ ਕੋਈ ਦੁਕਾਨਦਾਰੀ ਜੇ ਕਰਦੇ, ਬਿਜਨਸ ਉਹਨਾਂ ਦੇ ਵੱਖਰੀਆਂ। ਜਿਹੜੇ ਕੋਈ ਪੰਡ ਭਲਾਉਣ ਵਾਲੇ, ਉਹਨਾਂ ਦੀਆਂ ਇੱਛਾ ਵੱਖਰੀਆਂ। ਜੋ ਜੀ ਕੋਈ ਕੋਈ ਕਿਰਿਆ ਕਰ ਰਿਹਾ ਨਾ, ਜੋ ਜੀ ਉਹ ਸੰਬੰਧ ਰੱਖਦਾ ਹੈ, ਉਹੀ ਜੀ ਉਹਦੀਆਂ ਇੱਛਾਵਾਂ ਹੁੰਦੀਆਂ ਹਨ। ਫਿਰ ਪਰਮੇਸ਼ਵਰ ਸਮਰੱਥ ਹੈ, ਉਹ ਸਾਰੀਆਂ ਪੂਰੀਆਂ ਕਰਦਾ ਹੈ, ਮਾੜੀਆਂ ਖਤਮ ਕਰਦਾ ਹੈ। ਜਿਹੜਾ ਕੋਈ ਸਾਧੂ ਲੋਕ ਕਹਿੰਦਾ ਵੀ ਜਿਵੇਂ ਮੈਂ ਸਿਮਰਨ ਕਰਨੇ ਆ, ਸਾਰੇ ਸਿਮਰਨ ਕਰਨ ਲੱਗ ਜਾਣ, ਜਿਹੜਾ ਗੁਰੂ ਕਾ ਸਿੱਖ ਹੈ, ਉਹਦੀ ਇਹ ਇੱਛਾ ਹੁੰਦੀ ਹੈ ਵੀ ਮੇਰੇ ਵੱਲੋਂ ਗੁਰਸਿੱਖੀ ਧਾਰਨ ਸਾਰੇ। ਦੂਜੇ ਜਿਹੜੇ ਕੋਈ ਖਾਣ ਪੀਣ ਵਾਲਾ ਲੈਣਾ ਹੈ, ਉਹਨਾਂ ਨੂੰ ਇਹੀ ਕਹਿੰਦਾ ਵੀ ਸਾਡੇ ਨਾਲ ਲੜਨ ਸਾਰੇ। ਉਹ ਪ੍ਰੇਰਨਾ ਵੀ ਕਰਦਾ ਇੱਕ ਐਵੇਂ ਕਿਰਪਾਨੀ ਪਈ, ਫਿਰਨੇ ਦਾ ਫਾਇਦਾ ਕੀ ਹੈ? ਇੱਧਰ ਆਤ ਚਾਰ ਦਿਨ ਮੌਜਾਂ ਲੱਕ, ਇਸ ਸੰਸਾਰ ਵਿੱਚ ਕਿਤੇ ਆਉਣਾ ਹੈ, ਆ ਜਾ ਮੱਠਾ ਅਗਲਾ ਕਿਹਨੇ ਡਿੱਟਾ, ਕਿਹਨੇ ਟੱਪ ਕੋਈ ਦੇਖਿਆ, ਜਿਹਨੂੰ ਦੇਖਿਆ ਉਹਨਾਂ ਦਾ ਅੰਨਾ ਗਿਆਨ ਹੁੰਦਾ ਹੈ। ਕਹਿੰਦੇ ਖਾ ਪੀ ਲਓ, ਫਿਰ ਦੇਖੀ ਜਾਓ, ਸਮਾਂ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਪ੍ਰੇਰਨਾ ਹੁੰਦੀ ਹੈ ਕਿ ਉਹਦੇ ਲੱਗੇ ਨੇ। ਔਰ ਜਿਹੜੇ ਕੋਈ ਅਮਲੀ ਅਮਲੀ ਜੀ, ਉਹਨਾਂ ਦੇ ਇਹੀ ਹੁੰਦੇ ਵੀ ਸਾਡਾ ਜੱਥਾ ਵੱਡਾ ਹੋਵੇ। ਜਿਹੜੇ ਕੋਈ ਦੂਜੇ ਪਾਸੇ ਕਹਿੰਦੇ ਨਹੀਂ, ਨਸ਼ੇ ਦੂਜੇ ਹੋਣੇ ਨਾ ਵਸੈਨ ਜੋਰ ਤੇ ਨਾਨਕ ਸੱਚ ਅਮਲੀ ਵੀ ਅਸਲੀ ਨਸ਼ੀ ਨਾਮ ਖੁਮਾਰੀ ਨਾਨਕਾ ਚੰਗੀ ਰਾਤ ਇਹ ਜੇ ਭਨ। ਉਹ ਸਭ ਵਾਲੇ ਹਨ, ਮਾੜੀਆਂ ਵਾਲੇ ਹਨ, ਉਹਨਾਂ ਵਿੱਚੋਂ ਨਿਕਲੇ ਤੇ ਉਹਨੇ ਗਾਲਾਂ ਦਿੰਦੇ, ਉਹ ਤੂੰ ਮਰ ਚੱਲਿਆ ਹੈ। ਜੇ ਨਿਕਲ ਗਏ ਫਿਰ ਕਹਿੰਦੇ ਵੀ ਇਹ ਤਾਂ ਸਾਡੇ ਵਿੱਚੋਂ ਨਿਕਲ ਗਿਆ, ਮਰ ਗਿਆ ਸਾਡੇ ਵੱਲੋਂ ਤਾਂ। ਇੱਛਾ ਇਹ ਹੁੰਦੀ ਹੈ ਵੀ ਸਾਡੇ ਵਿੱਚ ਹੀ ਰਹੇ, ਇਸੇ ਕਰਕੇ ਗੋਲੇ ਜੇ ਵੱਟ ਵੱਟ ਦੇਈ ਤੁਰੇ ਜਾਂਦੇ, ਸਭ ਨੂੰ ਆਪਣੇ ਕੋਲੋਂ ਵੀ ਖਰਚ ਕਰਦੇ ਆ। ਪਰਮੇਸ਼ੁਰ ਜਾਣੀ ਹੈ ਵੀ ਉਹ ਜਿਹੜੀਆਂ ਸਭ ਇੱਛਾਵਾਂ ਨਾ ਮਨੁੱਖ ਦੇ ਅੰਦਰ ਉਹ ਸਮੇਂ ਸਮੇਂ ਅਨੁਸਾਰ ਫੁਰਦੀਆਂ ਹਨ। ਜਦੋਂ ਕੋਈ ਵਿਘਨ ਪੈਂਦਾ ਉਦੋਂ ਇੱਛਾ ਹੁੰਦੀ ਹੈ ਮੇਰੇ ਵਿਘਨ ਨਾ ਕੋਈ ਪਵੇ, ਕੋਈ ਰੁਕਾਵਟ ਨਾ ਖੜੀ ਹੋਵੇ। ਫਿਰ ਦੂਜੀ ਇੱਛਾ ਹੁੰਦੀ ਹੈ ਵੀ ਮੈਂ ਜਿੱਥੇ ਜਾਵਾਂ ਉੱਥੇ ਮੇਰਾ ਲੋਕ ਸਤਿਕਾਰ ਕਰਨ, ਮੇਰੀ ਸ਼ੋਭਾ ਕਰਨ। ਤੀਜਾ ਹੁੰਦਾ ਵੀ ਇਸੇ ਤਰ੍ਹਾਂ ਵੀ ਮੇਰੇ ਸਰੀਰ ਨੂੰ ਕੋਈ ਰੋਗ ਨਾ ਹੋਵੇ, ਮੈਂ ਤੰਦਰੁਸਤ ਰਹਾਂ, ਠੀਕ ਠਾਕ ਰਹਾਂ, ਮੇਰੇ ਕੋਲ ਬੇਅੰਤ ਬੇਅੰਤ ਮਾਇਆ ਹੋਵੇ। ਉਸ ਤੋਂ ਅੱਗੇ ਫਿਰ ਅਖੀਰ ਤੇ ਫਿਰ ਇਹ ਵੀ ਕਿਤੇ ਇੱਛਾ ਫੁਰ ਜਾਂਦੀ ਵੀ ਮੈਨੂੰ ਪਰਮੇਸ਼ੁਰ ਦੀ ਵੀ ਪ੍ਰਾਪਤੀ ਹੋ ਜਾਏ, ਰੱਬ ਵੀ ਮਿਲ ਜਾਏ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਅੱਸਾ ਰਾਗ ਵਿੱਚ ਉਹ ਛੱਕੇ ਆਉਂਦੇ ਉਹਨਾਂ ਨੇ ਜਿਹੜੇ ਅਸੀਂ ਅੱਸਾ ਦੀ ਵਾਰ ਵਿੱਚ ਪੜਦੇ ਨਾ, ਜਿਹਨੇ ਗੁਰਮੁਖ ਨਾਮ ਤੇ ਆਇਆ ਤਿੰਨ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨ ਸਤਿਗੁਰ ਪੁਰਖ ਮਨਾਇਆ ਤਿੰਨ ਪੂਰੇ ਸਭ ਕੋਈ, ਜਿਨ ਸਤਿਗੁਰ ਪਿਆਰਾ ਸੇਵਿਆ ਤਿੰਨ ਸੁੱਖ ਸਭ ਹੋਏ, ਜਿਹਨਾਂ ਨਾਨਕ ਗੁਰਮੁਖ ਤੇ ਆਇਆ ਤਿੰਨਾਂ ਮਿਲਿਆ ਹਰ ਸੋਈ। ਚਾਰੇ ਸਭ ਇੱਛਾ ਕਹਿੰਦੇ ਉਹਨਾਂ ਦੀਆਂ ਚਾਰੇ ਪੂਰੀਆਂ ਹੋ ਜਾਂਦੀਆਂ ਜਿਹੜੇ ਪਰਮੇਸ਼ੁਰ ਦਾ ਨਾਮ ਧਿਆਉਣ ਲੱਗ ਪੈਂਦੇ ਹੈ। ਸਦਾ ਹੀ ਸੁਖਾਂ ਦੀ ਪ੍ਰਾਪਤੀ ਵੀ ਹੁੰਦੀ ਹੈ, ਵਿਘਨ ਵੀ ਨਹੀਂ ਕੋਈ ਪੈਂਦਾ ਉਹਨਾਂ ਦੇ ਕਿਸੇ ਕੰਮ ਵਿੱਚ, ਧਿਆਉਣ ਲੱਗ ਪੈਂਦੇ ਹੈ। ਸਦਾ ਹੀ ਸੁਖਾਂ ਦੀ ਪ੍ਰਾਪਤੀ ਵੀ ਹੁੰਦੀ ਹੈ, ਵਿਘਨ ਵੀ ਨਹੀਂ ਕੋਈ ਪੈਂਦਾ ਉਹਨਾਂ ਦੇ ਕਿਸੇ ਕੰਮ ਵਿੱਚ, ਤੇ ਇਸੇ ਤਰ੍ਹਾਂ ਉਹਨਾਂ ਦੀ ਸ਼ੋਭਾ ਵੀ ਹੁੰਦੀ ਹੈ। ਕਿਉਂਕਿ ਸ਼ੋਭਾ ਸਭਨੀ ਥਾਈ ਹੈ ਜੋ ਪ੍ਰਭੂ ਦੇ ਚਰਨ ਵਿੱਚ ਪੈ ਜਾਂਦੇ ਹੈ, ਉਹਨਾਂ ਨੂੰ ਪਰਮੇਸ਼ੁਰ ਜੀ ਦੀ ਪ੍ਰਾਪਤੀ ਹੁੰਦੀ ਹੈ। ਮੁੱਖ ਚਾਰ ਇੱਛਾ ਹੈ ਗੁਰਮੁਖਾਂ ਦੀਆਂ, ਭਲਿਆ ਲੋਕਾਂ ਦੀਆਂ। ਇਸ ਤਰ੍ਹਾਂ ਬਾਕੀ ਇੱਛਾ ਹੈ, ਪਰ ਇੱਛਾ ਹੈ, ਅਨ ਇੱਛਾ ਹੈ, ਉਹ ਦੂਜਿਆਂ ਲਈ ਇੱਛਾਵਾਂ ਵੀ, ਇਹ ਵੀ ਸੁਖੀ ਹੋਣ, ਇਹ ਵੀ ਮੇਰੇ ਵਰਗੇ ਹੋਣ। ਪਹਿਲਾਂ ਆਪਣੇ ਲਈ ਇੱਛਾ ਹੁੰਦੀ ਹੈ, ਫਿਰ ਦੂਜਿਆਂ ਲਈ, ਫਿਰ ਉਸ ਅੱਗੇ ਹੋਰ ਲਈ। ਇਹਨਾਂ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਉਹ ਹਰੀ ਵਾਹਿਗੁਰੂ ਹੀ ਹੈ, ਸਾਰਿਆਂ ਸੁਖਾਂ ਦਾ ਦਾਤਾ ਵੀ ਉਹ ਹਰੀ ਪਰਮੇਸ਼ਰ ਹੀ ਹੈ। ਫਿਰ ਸਿੱਖੋ ਜਿਸ ਦੇ ਵਸ ਦੇ ਵਿੱਚ ਇ੕ਕ ਪਰਮੇਸ਼ਰ ਹੀ ਹੈ,
ਵਸ ਹੈ ਕਾਮ ਤੇਨਾ।
ਫਿਰ ਸਿੱਖੋ ਜਿਸ ਦੇ ਬਸ ਦੇ ਵਿੱਚ ਇੱਕ ਕਾਮ ਧੀਨ ਨਹੀਂ, ਉਹ ਕਹਿੰਦੇ ਕਰੋੜਾਂ ਕਾਮ ਧੀਨਾ ਜਿਸ ਦੇ ਬਸ ਵਿੱਚ ਹੈ। ਉਹ ਜਿਵੇਂ ਕੋਟ ਵਿਸ਼ਨ ਕਿੰਨੇ ਅਵਤਾਰ ਕੋਟ ਬ੍ਰਹਮੰਡ ਆਰਿਆ ਇਸੇ ਤਰ੍ਹਾਂ ਉੱਥੇ ਇਹ ਬਾਕੀ ਵੀ ਜਿਹੜੀਆਂ ਕਾਮ ਧੀਨਾ ਇਹ ਵੀ ਕਰੋੜਾਂ ਹੈ, ਕਰੋੜਾਂ ਹੀ ਦੇਵੀਆਂ ਹਨ। ਇਹ ਸਭ ਕੁਛ ਜੰਤੀ ਰਚਨਾ ਇਸੇ ਤਰ੍ਹਾਂ ਜਿਹੜੀਆਂ ਕਾਮ ਧੇਨਾ ਗੁਆ ਉਹ ਉਹਦੇ ਵਸ ਹੈ ਪਰਮੇਸ਼ਰ, ਜਿਹੜੀਆਂ ਲੋਕਾਂ ਦੀਆਂ ਕਾਮਨਾ ਪੂਰੀਆਂ ਕਰਦੀਆਂ ਨਾ ਉਹ ਪਰਮੇਸ਼ਰ ਦੇ ਅਧੀਨ ਹੈ। ਪਰ ਇਹ ਜਿਹੜੀਆਂ ਇੱਛਾ ਪੂਰੀਆਂ ਤਾਂ ਕਰਦੀਆਂ, ਪਰ ਇਹ ਬੜੀ ਭਾਰੀ ਹੈ, ਲੜਾਈ ਦਾ ਕਾਰਨ ਵੀ ਹੈ, ਮੌਤ ਦਾ ਕਾਰਨ ਵੀ ਬਣਦੀ ਹੈ ਕਾਮ ਧੇਨਾ। ਜਿਵੇਂ ਜਨਮ ਦਿਨ ਲਿਖੀ ਜਿਹਦੇ ਸ਼ਾਦੀ ਹੋਈ ਸੀ ਉਹ ਰੇਣਕਾ ਨਾਲ, ਇਹ ਹੁਣ ਬਾਹਰ ਹੀ ਜੰਗਲ ਵਿੱਚ ਰਹਿ ਕੇ ਕੁੱਲੀ ਜੀ ਬਣਾ ਕੇ ਤਪੱਸਿਆ ਕਰਦੇ ਸੀ, ਤੇ ਰੇਣਕਾ ਦੀ ਜਿਹੜੀ ਦੂਸਰੀ ਭੈਣ ਆ ਉਹ ਸਹਸਰ ਬਾਹੂ ਨਾਲ ਵਿਆਹੀ ਹੋਈ ਸੀ, ਉਹ ਕਿਸੇ ਰਾਜੇ ਨਾਲ ਵਿਆਹੀ ਨਹੀਂ। ਇੱਕ ਵਾਰੀ ਕਿੱਥੇ ਜੰਗਲ ਵਿੱਚ ਸ਼ਿਕਾਰ ਕਰਨ ਦਾ ਬਹਾਨਾ ਜਿਹਾ ਕਰਕੇ ਆਏ ਨਾਲ ਕਿਤੇ, ਸਹਸਰ ਬਾਹੂ ਦੇ ਘਰ ਵਾਲੀ ਸੀ ਜਿਹੜੀ ਰੇਣਕਾ ਦੀ ਭੈਣ ਸੀ, ਉਹਨੇ ਕਿਸੇ ਸਹਸਰ ਬਾਹੂ ਕੋਲ ਗੱਲ ਕਰ ਦਿੱਤੀ ਵੀ ਮੇਰੀ ਇੱਥੇ ਵੱਡੀ ਭੈਣ ਰਹਿੰਦੀ ਹੈ ਰੇਣਕਾ, ਉਹ ਜਦ ਤਾਈਂ ਨਹੀਂ ਰਿਸ਼ੀ ਨੂੰ ਵਿਆਹੀ ਹੋਈ ਹੈ। ਤੇ ਮੈਂ ਉਹਨੂੰ ਮਿਲਣਾ ਜੁਲਣਾ ਹੈ। ਬਹੁਤ ਹੱਸਿਆ ਕੀਤਾ ਹੈ ਤੇ ਚਲੇ ਗਏ ਨੇ, ਹੁਣ ਵਿਚਾਰੇ ਕੁੱਲੀ ਵਿੱਚ ਹੈ। ਇਹ ਹੁਣ ਰਾਜ ਭਾਗ ਦਾ ਮਾਲਕ ਸਤਸੰਗ ਸਿਰ ਬਾਹੂ ਨਸ਼ੇ ਪੱਤਰ ਖਾਧੇ ਕੀਤੇ ਹੋਏ ਨਹੀਂ ਪਕਣਾ। ਫਿਰ ਹੁਣ ਘਰ ਵਾਲੇ ਨੂੰ ਕਹਿੰਦੇ ਇਹ ਮੇਰੀ ਭੈਣ ਹੈ, ਇੱਥੇ ਰਿਖੀ ਨੂੰ ਵਿਆਹੀ ਹੋਈ ਹੈ। ਕਹਿੰਦਾ ਠੀਕ ਆ, ਇੱਥੇ ਨੰਗ ਪੁਲਕ ਨੰਗ ਭੁੱਖ ਨਾ ਘੁੰਦੇ ਇੱਥੇ ਵੀ ਭੈਣ ਹੈ, ਇਹਨੇ ਕਿਹੜਾ ਸਾਨੂੰ ਇੱਥੇ ਨਿਹੰਦਾ ਖਾ ਲੈਣਾ ਹੈ। ਮਰਦੀ ਹੈ ਜਾਣੀ ਧਰਕ ਜਿਹੀ ਮਾਰੀ ਹੈ ਵੀ ਅਸੀਂ ਰਾਜੇ ਮਹਾਰਾਜੇ ਹਾਂ, ਇਹ ਐਵੇਂ ਇੱਥੇ ਹੈ। ਉਹਨੂੰ ਕੱਲ ਬੜੀ ਧੀਰ ਨੂੰ ਲੱਗੀ ਕਿ ਸਾਨੂੰ ਇਹਨੇ ਨੰਗ ਵਲੰਗ ਕੇ ਸਾਨੂੰ ਨਿੰਦਾ ਖਵਾ ਰਹੇ, ਰੋਟੀ ਖਵਾ ਰਹੇ ਨੇ। ਦੂਜਾ ਮਤਲਬ ਇਹਨਾਂ ਕੋਲ ਕਹਿੰਦੇ ਵੀ ਹੁਣ ਆਪਾਂ ਦਿਖਾਉਣਾ ਚਾਹੀਦਾ ਆਪਣੀ ਤਪੱਸਿਆ ਦਾ ਕਿ ਅਸੀਂ ਵੀ ਕੋਈ ਰਾਜੇ ਮਹਾਰਾਜੇ ਨਹੀਂ, ਅਸੀਂ ਲੰਗ ਮਲੰਗ ਨਹੀਂ ਹਾਂ। ਕਹਿਣ ਲੱਗਿਆ ਰਾਜੇ ਮਹਾਰਾਜੇ ਇਹੋ ਜਿਹੇ ਹੁੰਦੇ, ਇਹ ਇਹਨਾਂ ਨੂੰ ਸਹਿਣਦੇ ਤੁਹਾਨੂੰ ਦੇਖਾਉਣ ਨੂੰ ਕੀ ਲਿਆਉਣਾ, ਇਹ ਭੋੜਾ ਪਾਉਣਗੇ। ਕਹਿਣ ਲੱਗੀ ਨਹੀਂ ਜੀ, ਮੇਰੀ ਤਾਂ ਰਹਿੰਦੀ ਨਹੀਂ, ਜਿੰਨਾ ਚਿਰ ਚੰਗੀ ਥਾਂ ਮਠਿਆਈਆਂ ਤਰ੍ਹਾਂ ਤਰ੍ਹਾਂ ਦੇ ਭੋਜਨ ਖਵਾ ਕੇ ਨਹੀਂ ਲਿਜਾਉਂਦੇ, ਤੁਹਾਡੀ ਤਪੱਸਿਆ ਕੀ ਹਾਲ ਕੀ ਹੋਇਆ, ਇਹ ਦਿਖਾਓ ਮਹਾਰਾਜਾ। ਇਹ ਕਹਿੰਦੇ ਚੰਗਾ ਲਾਇਆ ਪੁਆਲਾ ਪੁਆਲਾ, ਉਸ ਤੋਂ ਪਹਿਲੀ ਹੈ ਆਗਿਆ ਹੀ ਹੈ ਸਾਡੇ ਅਗਵਾ ਬੈਠੇ ਸਭ ਫਿਰ ਪਰਮੇਸ਼ਰ ਅੱਗੇ ਬੇਨਤੀ ਕਰਦੀ ਕਿ ਮਹਾਰਾ ਹਜੇ ਲਿਖੀਆਂ ਹੋਣੀਆਂ ਲਈ ਮਹਾਰਾ ਕੰਮ ਧਿੰਨ ਨੂੰ ਆਪ ਕੀ ਨੀਯਤ ਕੀਤੀ ਹੈ, ਮਹਾਰਾ ਇੱਥੇ ਭੇਜੋ। ਉਹ ਆ ਗਈ ਹੈ ਚੱਟ ਕੁੱਲੀ ਵਿਖਰਿਆ ਕਰ ਲਈ ਤੇ ਸੰਸਰ ਵਾਹਨ ਨੂੰ ਕਹਿੰਦੇ ਵੀ ਤੂੰ ਲਿਆਉਂਦੀ ਦੀ ਗੱਲ ਕਰ ਲੈ, ਖਾਣਾ ਕਿੰਨਾ ਖਾਈ ਜਾਏ, ਖੁਆਲਾ ਜਿੰਨੀ ਆਪਣੀ ਫੌਜ ਨੂੰ ਕੋਈ ਖੁਆਉਣਾ ਹੈ। ਜਦੋਂ ਹੰਕਾਰ ਸੀ ਇਹਦੇ ਕੋਲ ਵੀ ਨੰਗ ਮਲੰਗ ਕੋਲ, ਅਸੀਂ ਰਾਜੇ ਮਹਾਰਾਜੇ ਕੁੱਲੀ ਚ ਬੈਠੇ ਦੂਰ ਤੱਕ ਫੌਜ ਦੀਆਂ ਲੁਹਾਤੀਆਂ ਫੰਸੀਆਂ, ਕਹਿੰਦੇ ਜੀ ਆ ਬਹਿ ਗਏ ਖਵਾਓ। ਕੰਮ ਤਿੰਨ ਦੂ ਹੈ, ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲੀ ਸੀ। ਅਸੋ ਕਹਿੰਦੇ ਵੀ ਬਹਿ ਜਾ ਸ਼ਾਲ, ਅਸੋ ਦੇ ਵਿੱਚੋਂ ਘੜ ਘੜ ਕੇ ਦੋਈ ਜੀ ਜਮਦਗਨੀ ਜੀ ਤੇ ਘਰ ਵਾਲੀ ਰੇਣਕਾ ਕਹਿੰਦੇ ਉੱਡੇ ਹੀ ਗਏ, ਪਰ ਕੇ ਟੋਕਰੇ ਵਰਤਾਈ ਗਏ, ਖੁੱਲੀਆਂ ਮਠਿਆਈਆਂ ਤਰ੍ਹਾਂ ਦੁਰਗੇ ਹੋਰ ਭੋਜਨ ਦੇਖ ਕੇ ਸੰਸਰ ਵਾਹੂ ਹੈਰਾਨ ਹੋ ਗਿਆ। ਕਹਿੰਦੇ ਨਾ ਇੱਥੇ ਕੋਈ ਲਾਮੀ ਪੀਂਦਾ, ਨਾ ਕੋਈ ਬਣਾਉਣ ਵਾਲਾ ਹਲਵਾਈ ਵੀ ਲੈ ਲੈ, ਆਹ ਕੁੱਲੀ ਚੋਂ ਘਰ ਘਰ ਲੈ ਜਾਂਦੇ ਕੀ ਮੇਰੇ ਵਿੱਚ ਮੁੱਕਣ ਨਹੀਂ ਦਿੱਤਾ ਹੈ, ਸਾਰੀ ਫੌਜ ਰਜਾ ਦਿੱਤੀ ਹੈ। ਫਿਰ ਜਮਦਗਨ ਜੀ ਕਿਹਨੂੰ ਕਹਿੰਦਾ ਮਹਾਰਾਜ ਇਹ ਕੁੱਲੀ ਵਿੱਚ ਕੀ ਖਾਣਾ ਕੀਤਾ ਹੈ, ਕਹਿੰਦੇ ਵੀ ਇਹ ਰਿਖੀਆਂ ਦੇ ਪੜਦੇ ਨਹੀਂ ਖਲੋਈਦੇ। ਚਿਰ ਮੇਰੀ ਇੱਛਾ ਸੀ ਉਹ ਪੂਰੀ ਹੋ ਗਈ, ਪਰਮੇਸ਼ਰ ਨੇ ਕਰ ਦਿੱਤੀ ਹੈ, ਤੇ ਹੁਣ ਜਾ ਆਪਣੇ ਘਰੇ। ਕਹਿੰਦੇ ਨਹੀਂ ਜੀ, ਕੁੱਲੀ ਦੀ ਮੈਂ ਤਲਾਸੀ ਜ਼ਰੂਰ ਲੈਣੀ, ਇਹਦਾ ਹੈਰਾਨ ਹੀ ਹੋ ਗਿਆ, ਲੁੱਕੀ ਦੀ ਕੁੱਲੀ ਹੈ, ਸਾਰੀ ਫੌਜ ਲੱਗਦੀ ਹੈ, ਇੱਥੋਂ ਭਰ ਭਰ ਲੈ ਜਾਂਦੇ ਹਾਂ, ਇੱਥੇ ਕੀ ਬਣਾਉਂਦਾ ਕੋਈ ਕੌਣ ਹੈ। ਬੁੱਲਾ ਬੱਲੀ ਹੱਥ ਕੀਤਾ ਕੁੱਲੀ ਵਿੱਚ ਦੇਖਿਆ ਤੇ ਉਹ ਗਊ ਖੜੀ, ਕਹਿੰਦਾ ਇਹ ਕੀ ਹੈ ਜੀ। ਕਹਿਣ ਲੱਗੇ ਵੀ ਇਹ ਕਾਮ ਧੇਨ ਗਊ ਹੈ, ਕਹਿੰਦੇ ਵੀ ਜੋ ਕੋਈ ਕਾਮਨਾ ਹੋਵੇ ਇੱਛਾ ਹੋਵੇ ਉਹ ਪੂਰੀ ਕਰ ਦਿੰਦੀ ਹੈ, ਜੋ ਇੱਥੋਂ ਮੰਗੀ ਪਦਾਰਥ ਉਹ ਦੇ ਦਿੰਦੀ ਹੈ। ਇਹ ਵੀ ਪਰਮੇਸ਼ਰ ਨੇ ਰਿਸ਼ੀਆਂ ਮੁਨੀਆਂ ਵਾਸਤੇ ਆਪਣੇ ਸਿਵਲ ਵਾਲਿਆਂ ਵਾਸਤੇ ਨੀਯਤ ਕੀਤੀ, ਉਹ ਜੋ ਚਾਹੁਣ ਹੋਵੇ ਤਾਂ ਇਹ ਆਪਣਾ ਕਾਮਨਾ ਪੂਰੀ ਕਰ ਲੈਂਦੇ। ਇਹ ਵੀ ਸਵਰਗ ਵਿੱਚ ਰਹਿੰਦੀ ਹੈ। ਕਹਿਣ ਲੱਗਿਆ ਜੀ ਤੁਸੀਂ ਇਹ ਜਿਹੜੀ ਕਹੋ ਹੈ ਨਾ ਇਹ ਮੈਨੂੰ ਦਿਓ, ਕਿਉਂਕਿ ਮੇਰੇ ਕੋਲ ਬੜੀ ਫੌਜ ਹੈ, ਇਹਦਾ ਲੰਗਰ ਪਾਣੀ ਦਾ ਪ੍ਰਬੰਧ ਕਰਨ ਲਈ ਬਹੁਤ ਔਖੇ ਹੋਣਾ ਪੈਂਦਾ। ایک مثال دیکھو تو چل پروان کر پیسے تصویر پیسے بابو جی ہے میرے کو کنا لانا ہے مینو لوڑ ہے کہ نہیں بھی یہ تو پرمیشر نے لکھیا منیا واسطے بھی یہ تینوں نہیں پیسے یہ پرمیشر دے حکم ہے جب بہت حاصلہ کیا بھی میں نہیں لے کے جانا ہے روزہ دگری پر یہ کام تین ہوں کر دیتا ہو گیا پورا ہوں ویچو اپنے آسن سے چلی جا گیا میری ادو ہی آکاش ول موڈ چلی ہے دیکھا بھی یہ تو جا رہی ہے روحکاری راجا سنسر باہو لگے تن پیچھوں کھچ کھچ کے تیر مارن کی زخمی کر کے سٹی تھلے لے آئیے بھاگوت پران کے لکھا ہوا کہ جدو گو کے خوردے تیر جا کے بجے گئے وہ خون کہ سمنا شروع ہو گیا ہے خون جب دھرتی سے ڈگیا وہ خون تو آدھے جی پرشٹ کرنے والی نہ دھرم تمباکو کہ پیدا ہوا ہے جہرا یہ پیوے گا تمباکو سب دھرم پرشٹ ہو جائے بڑا کوئی نہیں رہے گا اس طرح کہ جب دیکھا بھی انہیں بھیجی ہے کہ جب دیکھیے کہ چنگا ہوں تینوں سبوت کرنا ہے پورا فرق ادھر ود پایا نا ان مارتا جب دیکھی میں پھر میرے گھر والی گیت لگ گیا سافا کرنا ست والی منہ کے ہاتھ مارے ست باری پھر چھاتی سے مارے ست باری پٹا سے ہاتھ مارے یعنی وہ ست پہ ہاتھ رکھیں گے جی ست ست باری ست سائی مارے جا تو ستو تو یا اکی ہو گئے ایک باری جانی وہ ہاتھ مار مار کے نے وہ سیاپا پیتا پھر اپنا جا پتر سی نا پرس رام وہ یاد کیا کچھ پچھیا کر لیا سی جب پتا چلیا جی میرا باپو مارتا جانا جب میری ماں رین کا رو پٹ رہی ہے سیاپا کر رہی ہے اسی ویلے گھوڑا چک کے پھر آ گیا میرے کو کہنے لگیا ماں کی گل ہے تیرا پیو مار سنسر باہو فر کے گھوڑا لگ گیا پھر قدر کرنا جن سے سارے لپیٹتے ایک نہیں چلیا ہے روزوں بعد کہ ماں تو ست ست باری اپنے شریر سجا دیتی ہے ست منہ سے تھپڑ مارے ست چھاتی تے مارے ست پٹاں تے مارے ہوں اکی باری میں کہ چھتریوں اتنے ختم کروں انہوں نے کہ خون دے کنڈ بھر کے بڑے بچ آیا کروں گا اگے واسطے کی چھتری کوئی رکھی کو نہیں ہوگی مارے گا یہ میں ڈنڈ دوں گا نہ ان کو راج بھاگ رہنا ہے وار مور کے سارے راجی جلے سی ہو چھتری پھر برہمن راج دے کے چلے آ گیا تو پھر جڑے بھی چھوٹے چھوٹے سی بچے پھر بڑے ہو کے پھر نہ تو کھولیا پھر آیا پھر مار دیتے راج نام دے گا یہ اکی باری کہ چھتری مارے صرف کام دے کو پچھے پوڑا ایڈا وڈا پیا گرو مہاراج کہ جس پرمیشر کے بس بچ کام تین گرو جو گربانی اصلی کام تین تیر کام تین ہر ہر گن کام پرمیشر کے گن گاؤنے نے اصلی کام تین ہے جتنے کوئی رب نے گن گا لگ جائے اتنے سب کچھ ہی آ جاتا ہے سب کامنا پوری ہو جائے کسی کھیت کے بنے تھی بس رب کے گن گا لگ جائے اتنے مل سل جان گے اتنے سب پدارتھ آ جان گے پرمیشر کے گنا ایسی طاقت ہے تو یہ کام تین بڑا پاؤن والی ہے وہ جی واحگرو کے گن روپ کام تین ہے سب طرح کے سکھ کرنے والی ویسا بھی یہ کام تیندی جس پرمیشر دے ادھین ہے وہی اچھا پوریاں کرن والا ہے ساریاں ہی
سو ایسا ہر دھیائیے میرے جیڑے
اپنے جی نوں ہے میرے جی ہے میرے جند ویسے پرمیشر نوں دھیاونا چاہیدا ہے
سرب سکھ پاو ہے میرے من
من نوں بھی کہے کہ میرے من سے تو ساری سکھ پاونا کرے گا اپنے آئی سکھان ہوگی منڈی اکاگر بھی جرا گرو پرمیشر کی سکھ انتر مک وردی ہون کر کے ہو یہ سارے سکھ جی ویوہار پدارتھاں دے تے پرمارس دے او توں پھر پا لے گا میرے منا
جپ من سات نام سدا سات نام
اس کر کے ہے میرے منا تو جپیا کر سات نام واحگرو لیکن نہ پھر جپیا کہ سدا سات نام واحگرو جپیا کر بھائی پرواہ واحگرو گر منتر ہے جب قوم میں کھوئی یہ سات نام نہیں جپنا چاہیے واحگرو واحگرو جپنا چاہیے میں یہ سات نام واحگرو جی کٹھے ہی جپے جاندے نے تو بھائی پرواہ جی نے دونوں کہے نے جگ بابے تاریا ست نام پڑھ منتر سنایا پھر وہ بھی بھائی گرواہ جی نے کیا اسی طرح واحگرو گر منتر ہے جب میں کوئی لوگ اسے بھی کہتا دونوں ہی اس کر کے ایسا نہیں بھی ست نام کوئی نہیں جپنا چاہیے واحگرو واحگرو جپنا چاہیے اج کا لانا یہ بہت روا پونا ہے کلا واحگرو واحگرو جانا چاہیے سات نام کیوں کہنے بلہارا جاؤ جتھے تیرے نام ہے لکھے جن ہی پرمیشر تیرے سچ سجاتی بجاتی گنا کرا کر کے تیرے نام ہے سارا کو سد کے جانا اسی طرح کرتم نام کسے ترجے وا ست نام تیرا پرا پور بلا سب تو پہلا تو پہلا نہ آدلا نام تیرا ہے کیونکہ جرا سدا ہی چر رہے جرا تین سمے واگ نہ ہوئے اس کو کہیے ہے ست اس کر کے واحگرو سدا رہتا ہے اس کر کے وہ نام ست ہے یا ست نام کہہ دیندے ہیں ایک اونکار تو بعد بھی پھر یہی آتا ہے نیج روپ تو بعد کی آتا سات نام ہی آتا ہے ایک اونکار سات نام ایسا یہ رولا گولا کہتے نہیں سات نام نہیں جپنا چاہیے واحگرو کلا ہی کہنا چاہیے جی پلا بھی یہ کہہ رہے گا پھر کی پا ڈگو گا جو بھی واحگرو ہے وہ بھی سات نام اسی کا نام ہی ہے تک جو شری گرو گرنتھ صاحب جی کے اومکار ست نام کرتا پرکھ نرپو نروے کہنے بھی یہ نہیں وہ مول منتر چ آ جا ہے کل منتر چ آ جا واحگرو گلتا ایک ہی ہے اس کر کے کوئی رگڑا جھگڑا نہیں کہیں شری گرو یہ نہیں کہ ہرمندر صاحب جدو بھی گرو مہاراج کا سروپ آتا ہے دیکھ لو ہوں کرتے ہو ست نام شری واحگرو صاحب جی ست نام شری واحگرو صاحب جی اور دونوں کٹھے جپتے ہیں رولا صحیح ہے جی نویر چلے بہت پاؤنڈے کہتے انہوں ہٹاؤ پاپیا انہوں کو کلا واحگرو کو نہیں ہٹتے کہتے یہ تو سی اصل مارا نے جپایا جپا گئے بھائی گرداس نے بھی کیا مہاراج نے بھی کیا جپ من ست نام تھی کون ہٹا والے ہیں تو سان جپتے اصل ہوں تھی نہ جپو ست نام کئی دیر واحگرو تمہیں بھی ہٹا تو کئی باری اتنے لگنا جھگڑا ہو چکے ہیں ہٹاؤ جی وہ اپنے بھی بندے لا پر وہ جی پکے نے ਉਹ ਕਈ ਵਾਰੀ ਕਿਤੇ ਕੜਾਹ ਪ੍ਰਸ਼ਾਦੀ ਦੇ ਜਿਹੜਾ ਦੇਸੀ ਉਹਦੇ ਸੰਗ ਸੌਰੀ ਲੱਗ ਗਏ ਬਣਾਉਣ, ਉਹ ਕਹਿੰਦੇ ਅਸੀਂ ਲੈਂਦੇ ਹੀ ਨਹੀਂ, ਨਾ ਇੱਥੇ ਦੇ ਕੜਾਹੀ ਅਸੀਂ ਆਪ ਕਰਾਂਗੇ। ਅਰੇ ਉਹ ਗੁਰੂ ਮਹਾਰਾਜ ਉਹਦੇ ਕੋਈ ਨਾ ਕੋਈ ਇੱਧਰੋਂ ਉੱਧਰੋਂ ਪ੍ਰੇਰਨਾ ਕਰ ਦਿੰਦੇ, ਉਹਨਾਂ ਦੀ ਇੱਕ ਨਹੀਂ ਚੱਲਣ ਦਿੰਦੇ ਇੱਧਰ ਉੱਧਰ ਦਾ, ਕਹਿੰਦੇ ਜੀ ਜੋ ਇਹ ਸ਼੍ਰੋਮਣੀ ਕਮੇਟੀ ਦੀ ਮਰਯਾਦਾ ਹੈ, ਮਹਾਰਾਜ ਦੀ ਮਰਯਾਦਾ ਨਹੀਂ ਸ਼੍ਰੋਮਣੀ ਕਮੇਟੀ ਦੀ, ਜਿਹੜੀ ਸਾਡੀ ਅਸੀਂ ਨੀਅਤ ਕੀਤੀ ਉਹਦੇ ਅਨੁਸਾਰ ਕਰੋ। ਕੱਲੋਂ ਉਹ ਰਾਜਾ ਨੂੰ ਜਦੋਂ ਕਹਿੰਦੇ ਇਹ ਹੁਣ ਸਾਡੀ ਹੈ ਜੀ, ਜਿਵੇਂ ਤੁਹਾਡੇ ਧੜੇ ਨੇ ਉਹਦੀਆਂ ਤੁਹਾਡੀਆਂ ਮਰਜ਼ਾ, ਅਸੀਂ ਤਾਂ ਗੁਰੂ ਕੀ ਮਰਜ਼ਾ ਆਉਣ ਜਾਣ ਵਾਲਾ, ਇਹਨਾਂ ਦੀਆਂ ਮਰਜ਼ਾ ਤੋਂ ਦੂਰ ਹੁੰਦੀਆਂ ਰਹੀਆਂ, ਗੁਰੂ ਕੀ ਮਰਜ਼ਾ ਰੱਖੋ ਕਾਇਮ। ਉਹ ਸਾਰੇ ਜਿਹੜੇ ਹੈ ਕੋਈ ਹੋਰ ਰੱਖੀ ਜਾਂਦੇ ਹੈ, ਦੂਜਾ ਲਾਣਾ ਜਿਹਨਾਂ ਨੇ ਇਹਨਾਂ ਨੂੰ ਮਗਰ ਲੱਗਣਾ ਹੈ, ਲੈਣਾ ਦੇਣਾ ਹੁੰਦਾ, ਕੋਈ ਕੱਫੇ ਹੋ ਗਏ ਛੱਡੀ ਤੁਰੇ ਜਾਂਦੇ ਨੇ। ਇੱਥੇ ਗੁਰੂ ਰਾਮਦਾਸ ਜੀ ਮਾਲਕ ਕਹਿ ਰਹੇ ਹੈ, ਮਨ ਤੋਂ ਜੋ ਸਤਨਾਮ ਵਾਹਿਗੁਰੂ ਜਪਿਆ ਕਰ, ਸਦਾ ਹੀ ਸਤਨਾਮ ਵਾਹਿਗੁਰੂ ਜਪਿਆ ਕਰ,
ਹਾਲਤ ਪਾਲਤ ਮੁਖ ਉਜਲ ਹੋਈ ਹੈ,
ਸਤਨਾਮ ਵਾਹਿਗੁਰੂ ਦੇ ਜਪਣ ਕਰਕੇ ਲੋਕ ਪ੍ਰਲੋਕ ਵਿੱਚ ਹਲਤ ਪਲਤ ਵਿੱਚ ਮੂੰਹ ਉਜਲਾ ਹੁੰਦਾ ਹੈ,
ਨਿਤ ਧਿਆਈਏ ਹਰ ਪੁਰਖ ਨਿਰੰਜਨ,
ਜੋ ਹਰੀ ਪੁਰਖ ਹੈ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ, ਉਹਨੂੰ ਹਮੇਸ਼ਾ ਹੀ ਧਿਆਉਣਾ ਚਾਹੀਦਾ ਹੈ।
ਜਹਿ ਹਰ ਸਿਮਰਨ ਪਾਇਆ ਤਹਿ ਉਪਾਤ ਜਾਤ ਕੀਨੀ,
ਭਾਈ ਜਿੱਥੇ ਵਾਹਿਗੁਰੂ ਦਾ ਜਹੇ ਮਨ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋਇਆ ਹੈ, ਜਿਸ ਬਾਹਰਲੀ ਜਗ੍ਹਾ ਵਿੱਚ ਹੋਇਆ ਹੈ, ਉੱਥੇ ਵੀ ਜਿਹੜੀ ਉਪਾਧੀ ਉਹ ਸਿਮਰ ਨੇ ਨਾਸ਼ ਕਰ ਦਿੱਤੀ ਹੈ, ਜਿਹੜੇ ਕੋਈ ਟੰਟੇ ਲੜਾਈ ਝਗੜੇ ਉੱਥੋਂ ਖਤਮ ਹੋ ਜਾਂਦੇ, ਜਿੱਥੇ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਪੈਂਦਾ ਹੈ, ਜੋ ਸਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਜਾਰੀ ਹੋ ਜਾਂਦਾ ਹੈ, ਉੱਥੇ ਵੀ ਉਹ ਵੀ ਉਪਾਧੀ ਨਾਸ਼ ਹੋ ਜਾਂਦੀ ਹੈ। ਯਾਨੀ ਕੋਈ ਉੱਪਰੋਂ ਆ ਕੇ ਜਿਹੜੇ ਕੋਈ ਲੜਾਈ ਝਗੜੇ ਹੁੰਦੇ ਨੇ ਨਾ, ਉੱਥੇ ਇਹ ਵੀ ਰਹਿੰਦੇ ਹਨ, ਇਹ ਖਤਮ ਹੋ ਜਾਂਦੇ ਹਨ। ਆਦ ਵਿਆਦ ਉਪਾਦ ਵੀ ਇਹ ਤਿੰਨ ਤਰ੍ਹਾਂ ਕਰਕੇ ਦੁੱਖ ਹੁੰਦੇ ਹੈ, ਇੱਕ ਆਦ ਜਿਹੜੇ ਕੋਈ ਮਨ ਕਰਕੇ ਹੁੰਦੇ, ਮਨ ਦੇ ਸਹਾਰੇ ਹੁੰਦੇ, ਇਹ ਫਿਕਰ ਹੈ, ਚਿੰਤਾ ਹੈ, ਸ਼ੋਕ ਹੈ, ਇਹਦੇ ਕਰਕੇ ਮਨ ਕਰਕੇ ਦੁੱਖ ਹੁੰਦੇ ਨਾ। ਜਦੋਂ ਕੋਈ ਮਨ ਨੂੰ ਚਿੰਤਾ ਹੋਵੇ, ਫਿਕਰ ਹੋਵੇ, ਗਮ ਹੋਵੇ, ਫਿਰ ਦੁੱਖ ਹੁੰਦਾ ਹੈ ਸਰੀਰ ਨੂੰ ਵੀ, ਅਸੀਂ ਮੁਰਝਾ ਜਾਂਦੇ ਹਾਂ, ਅੱਖਾਂ ਚੋਂ ਅੱਥਰੂ ਪੀਂਦੇ ਹਾਂ। ਤੇ ਇੱਕ ਹੁੰਦਾ ਵਿਆਹ, ਜਿਹੜਾ ਕੋਈ ਸਰੀਰ ਕਰਕੇ ਦੁੱਖ ਹੈ, ਆ ਕੋਈ ਇਸ ਤਰ੍ਹਾਂ ਦੇ ਸਰੀਰ ਨੂੰ ਜਦੋਂ ਰੋਗ ਜਿਹੇ ਲੱਗ ਜਾਂਦੇ ਹੈ, ਜਦੋਂ ਜੀ ਕੈਂਸਰ ਹੋ ਗਿਆ ਹੈ, ਅਜੇ ਟੀਬੀ ਹੋ ਗਿਆ, ਢਾਈ ਫੀਟ ਹੋ ਗਿਆ, ਜਾਂ ਪੀੜਿਆ ਹੋ ਗਿਆ ਸਾਨੂੰ ਜੀ, ਉਹਦੇ ਕਰਕੇ ਦੁੱਖ ਹੁੰਦਾ ਨਾ ਸਰੀਰ ਨੂੰ, ਉਹਨੂੰ ਵਿਆਦ ਕਹਿੰਦੇ ਨੇ। ਇੱਕ ਹੁੰਦਾ ਅਪਾਧ, ਜਿਹੜੇ ਉੱਪਰੋਂ ਆ ਕੇ ਦੁੱਖ, ਜਿਵੇਂ ਕੋਈ ਲੜਾਈ ਝਗੜਾ ਹੁੰਦਾ, ਘੜੋ ਗਾਲੀ ਹੋ ਜਾਂਦੇ ਨੇ, ਇਸੇ ਤਰ੍ਹਾਂ ਕੋਈ ਉਹ ਘਰੇ ਕੋਈ ਉਹ ਮਾੜੀ ਰੂਹ ਭਟਕ ਰਹੀ ਹੈ, ਉਹ ਤੰਗ ਕਰ ਰਹੀ ਹੈ ਕਈਆਂ ਨੂੰ, ਉਹ ਉੱਪਰੋਂ ਆ ਕੇ ਦੁੱਖ ਹੈ, ਉਹ ਉਪਾਧੀ ਹੁੰਦੀ ਹੈ। ਕੋਈ ਗ੍ਰਹਿ ਗੁਰੂ ਚਾਲ ਕਰਕੇ ਕਿਸੇ ਨੂੰ ਕਹਿੰਦੇ ਜੀ ਇਹਨੂੰ ਸਹਿਸ਼ਰ ਦੀ ਸਾਸ਼ਤੀ ਹੈ, ਇਹਨੂੰ ਰਾਹੂ ਕੇਤੂ ਦਾ ਵਲ ਪਿਆ ਹੈ, ਜਾਣੀ ਉੱਪਰੋਂ ਜਿਹੜੇ ਕੋਈ ਦੂਸਰੇ ਨੂੰ ਕਰਕੇ ਕਿਸੇ ਨੂੰ ਦੁੱਖ ਹੋਣ, ਉਹ ਉਪਾਧੀ ਹੁੰਦੀ ਹੈ। ਇਸੇ ਕਹਿੰਦੇ ਜਿੱਥੇ ਵਾਹਿਗੁਰੂ ਦਾ ਇਸ ਸਿਮਰਨ ਸ਼ੁਰੂ ਹੋ ਗਿਆ ਹੈ, ਉੱਥੇ ਕੋਈ ਉਪਾਧੀ ਨਹੀਂ ਰਹਿੰਦੀ, ਸਾਰੀਆਂ ਉਪਾਧੀਆਂ ਸਿਮਰਨ ਜੀ ਦਾ ਨਾਸ਼ ਕਰ ਦਿੰਦਾ ਹੈ।
ਭਾਗੀ ਹਰ ਜਪਨਾ,
ਹਰੇ ਵਾਹਿਗੁਰੂ ਦਾ ਜਿਹੜਾ ਨਾਮ ਦਾ ਜਾਪ ਹੈ, ਵੱਡ ਭਾਗੀ ਵੱਡਿਆਂ ਭਾਗਾਂ ਨਾਲ ਹੀ ਜਪਣਾ ਹੁੰਦਾ ਹੈ।
ਜਨ ਨਾਨਕ ਕੋ ਗੁਰ ਇਹ ਮਤ ਦੀਨੀ,
ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਨੂੰ ਦਾਸਾਂ ਨੂੰ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹੀ ਮਤ ਦਿੱਤੀ। ਦਿੱਤੀ ਹੈ, ਇਹੀ ਸਿਕਸ਼ਾ ਦਿੱਤੀ ਹੈ।
ਜਪ ਹਰ ਭਵ ਜਲ ਤਰਨਾ,
ਹਰੀ ਨੂੰ ਹੀ ਜਪ ਕਰਕੇ ਇਸ ਭੋਜਨ ਤੋਂ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਪਾਰ ਲੰਘਣਾ ਹੁੰਦਾ ਹੈ, ਕਿਉਂਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਇਹ ਜਹਾਜ਼ ਵੱਧ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੂਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਭਾਰ ਉਤਾਰਨਾ। ਇੱਥੇ ਆ ਗਿਆ ਵੀ ਜਪ ਹਰ ਭਵ ਜਲ ਤਰਨ, ਇੱਥੇ ਹਰ ਤੇ ਵੀ ਰੋਲਾ ਰੋਲਾ ਪੈ ਜਾਂਦਾ, ਜਿਵੇਂ ਸਤਨਾਮ ਤੇ ਰੋਲਾ ਪਵੇ ਨਾ, ਵੀ ਹਰੀ ਨੂੰ ਜਪ ਕਰਕੇ ਵੀ ਇੱਥੇ ਵਾਹਿਗੁਰੂ ਤਾਂ ਆਇਆ ਨਹੀਂ ਹੈ, ਇੱਥੇ ਉੱਥੇ ਸਤਨਾਮ ਆ ਗਿਆ, ਇੱਥੇ ਜਪ ਹਰ ਭਵ ਜਲ ਤਰਨ ਆ ਗਿਆ। ਵੀ ਹਰੀ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਵੀ ਹਰੀ ਹਰੀ ਹਰ ਹਰ ਜਪੀਏ, ਕਿ ਸਤਨਾਮ ਜਪੀਏ, ਕਿ ਵਾਹਿਗੁਰੂ ਜਪੀਏ। ਉਹ ਜੋ ਸਾਡੇ ਸਤਿਗੁਰਾਂ ਨੇ ਕਿਹਾ ਹੈ, ਉਹ ਹਰੇ ਭੇ ਕਰਨ ਵਾਲਾ ਕੌਣ? ਹਰੀ ਵਾਹਿਗੁਰੂ ਹੀ ਹੈ, ਅਕਾਲ ਪੁਰਖ ਹੀ ਹੈ। ਉਸਦਾ ਸਰੂਪ ਜੋ ਗੁਰੂ ਨਾਨਕ ਸਾਹਿਬ, ਉਹਨਾਂ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਜਪਾਇਆ ਹੈ, ਜਿਸ ਕਰਕੇ ਗੁਰੂ ਕੇ ਸਿੱਖਾਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਕਿਉਂਕਿ ਹਾਹਾ ਤੇ ਰਾਜਾ ਇਹ ਵਾਹਿਗੁਰੂ ਵਿੱਚ ਬੀਜ ਰੂਪ ਵਿੱਚ ਦੋਵੇਂ ਅੱਖਰ ਆ ਗਏ ਹਨ। ਜਿਵੇਂ ਇੱਕ ਓਂਕਾਰ ਜਿਹੜਾ ਇਹ ਬੀਜ ਰੂਪ ਵਿੱਚ ਹੈ, ਇਸ ਤੋਂ ਅੱਗੇ ਫਿਰ ਇਹਦਾ ਫੈਲਾਅ ਹੈ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਇਸੇ ਤਰ੍ਹਾਂ ਜਿਹੜਾ ਹਾਹਾ ਤੇ ਰਾਜਾ ਇਹ ਵਾਹਿਗੁਰੂ ਵਿੱਚ ਆ ਜਾਂਦੇ ਹਨ ਨਾਮ ਵਿੱਚ, ਇਸ ਕਰਕੇ ਜਪ ਹਰ ਚਲ ਜਲ ਤਰਨਾ ਇਹ ਬੀਜ ਰੂਪ ਵਿੱਚ ਆ ਗਏ। ਇਸ ਕਰਕੇ ਇਹਦਾ ਹਰ ਦਾ ਅਰਥ ਹੈ ਵਾਹਿਗੁਰੂ ਨੂੰ ਨਾਮ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਤਾਰਨਾ ਹੁੰਦਾ, ਪਾਰ ਲੰਘਣਾ ਹੁੰਦਾ ਹੈ। ਉਂਜ ਭਾਵੇਂ ਜਿੰਨੇ ਨਾਮ ਨੇ ਸਾਰੇ ਪਾਰ ਲੰਘਾਉਣ ਨੂੰ ਸਮਰੱਥ ਹੈ, ਕਿਸੇ ਬੇੜੀ ਜੇ ਕੋਈ ਕਰ ਜਾਏ ਉਹੀ ਬੇੜੀ ਪਾਰ ਕਰ ਦਿੰਦੀ ਹੈ। ਪਰ ਫਿਰ ਵੀ ਜਿਸ ਬੇੜੀ ਦਾ ਉਹ ਟਾਈਮ ਹੈ ਨਾ ਪਹਿਲਾਂ, ਉਹਨੇ ਪਹਿਲਾਂ ਸਟਾ ਦੇਣਾ ਹੈ, ਤੇ ਜੇ ਬੇੜੀ ਨਵੀਂ ਨਵੀਂ ਹੋਵੇ ਫਿਰ ਕੋਈ ਖਤਰਾ ਨਹੀਂ। ਜੇ ਕੋਈ ਟੁੱਟੀ ਭੱਜੀ ਜੀ ਬੇੜੀ ਖੜੀ ਹੋਵੇ ਨਾ, ਦੰਗਾ ਹੋਵੇ ਦਿੰਦੀ, ਪਰ ਖਤਰਾ ਤਾਂ ਬਣਿਆ ਰਹਿੰਦਾ, ਫਿਰ ਉਹਦਾ ਸਮਾਂ ਵੀ ਸਾਰਿਆਂ ਤੋਂ ਬਾਅਦ ਵਿੱਚ, ਫਿਰ ਉੱਥੇ ਬੈਠਣਾ ਪਊਗਾ, ਉਸ ਸਮੇਂ ਬਾਅਦ ਪਾਰ ਲੰਘਣਾ ਹੋਊਗਾ। ਨਵੀਂ ਬੇੜੀ ਹੋਵੇ ਜਿਹਦਾ ਟਾਈਮ ਵੀ ਸਭ ਤੋਂ ਪਹਿਲਾਂ ਹੋਵੇ, ਫਿਰ ਕੋਈ ਖਤਰਾ ਵੀ ਨਹੀਂ ਹੈ ਤੇ ਬੜੀ ਛੇਤੀ ਪਾਰ ਲੰਘ ਜਾਏਗਾ। ਕਿਉਂਕਿ ਜਿਹੜਾ ਵਾਹਿਗੁਰੂ ਨਾਮ ਹੈ ਇਹ ਨਵੀਂ ਬੇੜੀ ਵਰਗਾ ਹੈ, ਇਹ ਕਲ ਯੁੱਗ ਵਿੱਚ ਇਹਦਾ ਨਾਮ ਦਾ ਪਹਿਲ ਸਮਾਂ ਵੀ ਪਹਿਲਾਂ ਹੀ ਹੈ, ਇਸ ਕਰਕੇ ਪਾਰ ਲੰਘਾਉਂਦਾ ਹੈ। ਜਿਵੇਂ ਕੋਈ ਮੁਸਲਮਾਨ ਪਠਾਣ ਸੀ, ਉਸਨੇ ਜਿਵੇਂ ਕਿਸੇ ਨੇ ਦੱਸਿਆ ਉਵੇਂ ਚਲੀਸੇ ਕੱਢੇ ਤੇ ਗੱਲ ਨਾ ਬਣੀ। ਅਖੀਰ ਕਿਸੇ ਗੁਰਸਿੱਖ ਨੇ ਕਹਿੰਦੇ ਵੀ ਇੱਕ ਯੁੱਗ ਦਾ ਸਮਾਂ ਹੈ, ਵੀ ਫਿਰ ਤਾਂ ਇਹ ਹੁਣ ਗੁਰੂ ਨਾਨਕ ਦਾ ਰਾਜ ਹੈ, ਗੁਰੂ ਨਾਨਕ ਸਾਹਿਬ ਦਾ ਜੋ ਉਪਦੇਸ਼ ਹੈ ਜਾਪ ਉਹੀ ਜਪ, ਜੋ ਚਾਹੇ ਉਹੀ ਕੁਛ ਹੋ ਜਾਊਗਾ। ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਉਹਦੇ ਵੀ ਗੁਰੂ ਨਾਨਕ ਸਾਹਿਬ ਕਰਾ ਦੇਣਗੇ, ਜੇ ਰਾਮ ਕ੍ਰਿਸ਼ਨ ਦੇ ਕਰਨੇ ਉਹ ਵੀ ਕਰਾ ਦੇਣਗੇ, ਕਿਉਂਕਿ ਜਿਸ ਦਾ ਰਾਜ ਉਸੇ ਦਾ ਤੇਜ ਹੁੰਦਾ ਹੈ। ਇਹ ਭੱਟਾ ਨੇ ਵੀ ਕਿਹਾ ਵੀ ਕਲਯੁਗ ਰਾਜ, ਵੀ ਗੁਰੂ ਨਾਨਕ ਸਾਹਿਬ ਦਾ ਕਲਯੁਗ ਦੇ ਵਿੱਚ ਰਾਜ ਭਾਗ ਹੈ। ਇਸ ਕਰਕੇ ਉਹ ਫਿਰ ਸਭ ਕੁਝ ਛੱਡ ਕੇ ਜਦੋਂ ਇੱਧਰ ਲੱਗਿਆ ਕਰਨਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ, ਇਹ ਕਹਿਣ ਲੱਗੇ ਵੀ ਤੂੰ ਆਪਣੇ ਰਾਮ ਦਾ ਸਮਾਂ ਪਹਿਲਾਂ ਹੈ, ਛੇਤੀ ਪਾਰ ਲੰਘਾਉਂਦਾ ਹੈ, ਉਹ ਹੌਲੀ ਹੌਲੀ ਲੰਘਾਉਂਦੇ ਨੇ, ਇਹ ਖਤਰਾ ਵੀ ਹੈ, ਲੰਘੀਏ ਕਿ ਨਾ ਕਿ ਵਿਚੇ ਰਹਿ ਜੀ। ਇਸ ਕਰਕੇ ਇੱਥੇ ਕਹਿੰਦੇ ਹਨ ਜਪ ਹਰ ਭਵ ਜਲ ਤਰਨਾ, ਹੇ ਗੁਰਸਿੱਖੋ ਅਥਵਾ ਹੇ ਮਨ, ਹੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਹੇ ਮਨ ਹੇ ਜਨ, ਪਰਮੇਸ਼ਰ ਦਾ ਨਾਮ ਜਪਿਆ ਕਰ, ਉਧਰ ਤੂੰ ਪੰਜਵੀਂ ਵੇਰ ਸੇਵਾ ਕਰਾ ਰਹੇ। ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਭਾਈ ਤੇ ਪਰਮੇਸ਼ਰ ਦਾ ਭਜਨ ਸਿਮਰਨ ਕਰਕੇ ਹੀ ਸੰਸਾਰ ਸੰਗਤ ਤੋਂ ਤਰਨਾ ਹੁੰਦਾ, ਪਾਰ ਲੰਘਣਾ ਹੁੰਦਾ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਸਕੀਦਾ ਹੈ। ਗੁਰੂ ਰਾਮਦਾਸ ਸਿੰਘ ਜੀ ਪਾਵਨ ਰਸਨਾ ਤੋਂ ਇਹ ਨਾਮ ਦੀ ਜਿਹੜੀ ਮਹਾਨ ਵੱਡੇ ਵਡਿਆਈ, ਨਾਮ ਦੀ ਮਹਿਮਾ, ਨਾਮ ਜਪਣ ਦਾ ਫਲ ਖੋਲ ਖੋਲ ਕੇ ਆਪ ਜੀ ਨੇ ਦੱਸਿਆ ਹੈ। ਸਮਾਂ ਹੋਇਆ ਹੈ, ਲੋ ਇੱਥੇ ਆਪਾਂ ਸਮਾਪਤੀ ਕਰੀਏ। ਇਸੇ ਤਰ੍ਹਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।